केसरी चंद तब पम्मा जिसके साथ जन लुटियो बाणियों के न चूरत जात तुन मात।
वाहे गुरु जी का खालसा, वाहे गुरु जी की फतेह। तन तन साहिब श्री गुरु तेग बहादुर पातशाह जी, सतगुरु जी दे पावन पवित्र चरण शो प्राप्त अस्थान, तन तन साहिब श्री गुरु ग्रंथ साहिब पातशाह जी दी पावन पवित्र हजूरी अंदर पिछले पैर दे सजे दीवाना अंदर जुड़ बैठे गुरु सवारी गुरु खालसा साध संगत जी, तंता दे योग जो नेता प्रात गुरु दरबार दियां हाजरियां भर के सतगुरु पातशाह जी की अमृतमई बाणी नूं सरवण करके अते चर लई लड़ीवार कथा इतिहास नूं सरवण करके अपने जीवन दियां घड़ियां नूं सफल बना रहे हो। कल दे प्रकरण दे अंदर आप जी ने सरवण कीता सी, राजे भीम चंद ने केसरी चंद अते पम्मा प्रोहत नूं सतगुरु पातशाह धन साहिब श्री गुरु गोबिंद सिंह पातशाह जी दे कोल भेजिया है। कहन लगा जाओ सतगुरु जी दे कोलों प्रसादी हाथी चंदन दी चौंकी सोना जो तंबू है आदि के जिहड़ियां वस्तुआं हन ये लै के आना करो, क्योंकि मेरे पुत्र दी शादी है। व्याह दे विच जदों ऐसियां ये दुर्लभ वस्तुआं मेरे पास होणगियां ते मेरी बड़ी शान वधेगी राजियां दे विच। सो ये दोनों जनियां नूं भेजिया। केसरी चंद ते पम्मा प्रोहत आनंदपुर साहिब चल के आए हन, आके डेरा कीता सतगुरु पातशाह जी नूं मिलण दे लई तैयार होए। सतगुरु पातशाह जी दे दरबार विच पहुंचे हन, सतगुरु जी दा दरबार सजिया होया सी। जाके नमस्कार कीती, वंदना कीती है राजे भीम चंद वल्लों भी वंदना कीती। सतगुरु पातशाह जी ने इन्हां दे पासों आउण दा कारण पुछया। अंतरजामी सतगुरु पातशाह जी जाणदे सन, पर फिर भी इन्हां नूं पुछना कीता कि आओ किस तरह आउणा होया। केसरी चंद पम्मा प्रोहित कहण लगे कि राजे भीम चंद दे पुत्र दा विआह है ते उह चाहुंदा है कि जो दुर्लभ वस्तुआं प्रसादी हाथी चंदन दी चौंकी सोना जो शमियाना तंबू है आप जी दे पास आदक जे वस्तुआं हन ए आप जी कृपा करके देनिया करो। राजा चाहुंदा है कि जदों ये मेरे पास होणगियां विआह दे विच मेरी शान वधेगी, सारिआं दे विच मेरी उपमा होवेगी। विआह दी शानो शौकत नूं वधाउण दे वास्ते राजे ने ये वस्तुआं मंगवाईआं हन, जो विआह दा कारज हो जाएगा आप जी नूं वापस कर दित्तियां जाणगियां। सतगुरु पातशाह जी इन्हां दे अंतर दे जिहड़े कपट बिरती सी छल सी इन्हां दे अंदर राजे भीम चंद दे उह सतगुरु पातशाह जी जाणदे सन। इस करके सतगुरु पातशाह जी हुण कुछ समां बोले नहीं ते इन्हां ने विचारिया कि सतगुरु पातशाह जी वस्तुआं नहीं देणगे ते फिर कहण लगे कि ये वस्तुआं दे जदों असीं आप जी नूं वापस करांगे 4000 रुपया असीं भेटा करांगे। ਸਤਿਗੁਰੂ ਪਾਤਸ਼ਾਹ ਜੀ ਸੁਣ ਕੇ ਬੜੇ ਕ੍ਰੋਧਿਤ ਹੋਏ, ਕਹਿਣ ਲੱਗੇ ਤੁਸੀਂ ਸਾਨੂੰ ਬਾਣੀਆਂ ਸਮਝਿਆ, ਬਾਣੀਆਂ ਦੇ ਵਾਂਗ ਸਾਡੇ ਨਾਲ ਹਿਸਾਬ ਕਿਤਾਬ ਕਰਦੇ ਹੋ। ਤੇ ਕੇਸਰੀ ਚੰਦ ਕਹਿਣ ਲੱਗਾ ਕਿ ਸਤਿਗੁਰੂ ਜੀ ਤੁਸੀਂ ਤਾਂ ਗੁੱਸਾ ਕਰ ਲਿਆ, ਸਾਨੂੰ ਰਾਜੇ ਭੀਮ ਚੰਦ ਨੇ ਜਿਵੇਂ ਕਹਿ ਕੇ ਭੇਜਿਆ ਸੀ ਅਸੀਂ ਕਹਿ ਦਿੱਤਾ, ਉਹ ਲੈਣ ਵਾਲੇ ਹਨ, ਉਹ ਦੇਣ ਵਾਲੇ ਹਨ, ਤੁਸੀਂ ਲੈਣ ਵਾਲੇ ਹੋ, ਅਸੀਂ ਇਸ ਵਿੱਚ ਕੀ ਕਰ ਸਕਦੇ ਹਾਂ। ਤੇ ਆਪ ਜੀ ਪਾਸ ਕੋਈ ਰਾਜਧਾਨੀ ਨਹੀਂ, ਕੋਈ ਰਾਜ ਨਹੀਂ, ਕੋਈ ਆਮਦਨ ਦਾ ਇਤਨਾ ਸਾਧਨ ਨਹੀਂ ਜੋ ਸੰਗਤਾਂ ਭੇਟਾਵਾਂ ਅਰਪਣ ਕਰਦੀਆਂ ਹਨ ਉਹਦੇ ਨਾਲ ਗੁਜ਼ਾਰਾ ਕਰਦੇ ਹੋ, ਫਿਰ ਇਹ ਬਣਦਾ ਹੈ ਕਿ ਤੁਹਾਨੂੰ 4000 ਜਿਹੜਾ ਭੇਟਾ ਵਜੋਂ ਦਿੱਤਾ ਜਾਵੇ। ਇਹ ਗੱਲ ਸੁਣ ਕੇ ਸਤਿਗੁਰੂ ਪਾਤਸ਼ਾਹ ਜੀ ਮਾਨੋ ਇਹ ਜੋ ਕੇਸਰੀ ਚੰਦ ਦੇ ਬੋਲ ਸਨ ਇਸਨੇ ਬਲਦੀ ਹੋਈ ਅੱਗ ਦੇ ਉੱਤੇ ਹੋਰ ਘਿਓ ਪਾ ਦਿੱਤਾ ਹੋਵੇ। ਸਤਿਗੁਰੂ ਜੀ ਬੜੇ ਕ੍ਰੋਧਿਤ ਹੋਏ ਤੇ ਗੁਰਸਿੱਖਾਂ ਨੂੰ ਕਹਿਣਾ ਕੀਤਾ ਕਿ ਇਹਨਾਂ ਨੂੰ ਧੱਕੇ ਮੁੱਕੀਆਂ ਮਾਰ ਕੇ ਦੀਵਾਨ ਦੇ ਵਿੱਚੋਂ ਬਾਹਰ ਕੱਢ ਦਿੱਤਾ ਜਾਵੇ, ਨਗਰ ਚੋਂ ਬਾਹਰ ਕੱਢ ਦਿੱਤਾ ਜਾਵੇ। ਇਸੇ ਤਰ੍ਹਾਂ ਗੁਰਸਿੱਖਾਂ ਨੇ ਕੀਤਾ, ਆਪਣੀ ਬੇਇੱਜ਼ਤੀ ਕਰਵਾ ਕੇ ਹੁਣੇ ਰਾਜੇ ਭੀਮ ਚੰਦ ਦੇ ਕੋਲ ਪਹੁੰਚੇ ਹਨ। ਉਧਰ ਮਸੰਦ ਜਿਹੜੇ ਹਨ ਜਦੋਂ ਉਹਨਾਂ ਨੇ ਸਭ ਕੁਛ ਦੇਖਿਆ ਤੇ ਮਨ ਵਿੱਚ ਜਾਣਿਆ ਕਿ ਹੁਣ ਜੰਗ ਹੋਵੇਗੀ, ਉਹ ਮਾਤਾ ਜੀ ਦੇ ਕੋਲ ਗਏ ਹਨ ਰੋਕਣ ਦੇ ਵਾਸਤੇ। ਆਓ ਅਗਲੇ ਪ੍ਰਕਰਣ ਦੇ ਨਾਲ ਜੁੜਨ ਵਾਸਤੇ ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰਨ ਦੇ ਵਾਸਤੇ ਆਖਣਾ ਕਰੀਏ ਜੀ ਸਤਨਾਮ ਸ਼੍ਰੀ
ਵਾਹਿਗੁਰੂ ਗੁਰੂ ਸਾਹਿਬ ਜੀਓ,
ਸਤਨਾਮ
ਸ਼੍ਰੀ ਵਾਹਿਗੁਰੂ ਗੁਰੂ ਸਾਹਿਬ ਜੀਓ, ਦੋਏਰਾ ਗਯੋ ਕੇਸਰੀ ਚੰਦ ਤਬ ਪੰਮਾ ਜਿਸ ਕੇ ਸਾਥ।
ਹੁਣ ਇਸ ਤਰ੍ਹਾਂ ਮਾਰ ਖਾ ਕੇ ਆਪਣੀ ਬੇਇੱਜ਼ਤੀ ਕਰਵਾ ਕੇ ਕੇਸਰੀ ਚੰਦ ਆਨੰਦਪੁਰ ਸਾਹਿਬ ਤੋਂ ਚੱਲਿਆ ਤੇ ਪੰਮਾ ਪ੍ਰੋਹਤ ਵੀ ਇਸ ਦੇ ਨਾਲ ਹੈ।
ਜਨ ਲੁਟਿਓ ਬਣਿਓ ਕਿਨੈ ਚੂਰਤ ਜਾਤ ਧੁਨ ਮਾਤ।
ਇਸ ਤਰ੍ਹਾਂ ਜਾ ਰਹੇ ਹਨ ਆਨੰਦਪੁਰ ਸਾਹਿਬ ਤੋਂ ਮਾਨੋ ਜਿਵੇਂ ਕਿਸੇ ਬਾਣੀਏ ਦਾ ਧਨ ਕਿਸੇ ਨੇ ਲੁੱਟ ਲਿਆ ਹੋਵੇ ਤੇ ਉਹ ਬਾਣੀਆਂ ਫਿਰ ਝੂਰਦਾ ਹੈ, ਇਸੇ ਤਰ੍ਹਾਂ ਹੀ ਇਹ ਕੇਸਰੀ ਚੰਦ ਤੇ ਪੰਮਾ ਪ੍ਰੋਹਿਤ ਝੂਰਦੇ ਹੋਏ ਰਾਜੇ ਭੀਮ ਚੰਦ ਕੋਲ ਜਾ ਰਹੇ ਹਨ।
ਨਿਸ਼ਾਨੀ ਛੰਦ ਨਿਜ ਰਾਜਧਾਨੀ ਨਗਰ ਮੈਂ ਪਹੁੰਚੇ ਸਹਸਾਏ।
ਇਸ ਤਰ੍ਹਾਂ ਚਲਦਿਆਂ ਚਲਦਿਆਂ ਝੂਰਦੇ ਹੋਏ ਜਾ ਰਹੇ ਹਨ, ਪੈਂਡਾ ਤੈਅ ਕਰਕੇ ਆਪਣੇ ਨਗਰ ਰਾਜਧਾਨੀ ਦੇ ਵਿੱਚ ਜਾ ਪਹੁੰਚੇ ਹਨ।
ਉੱਤਰ ਤੁਰੰਗਨ ਤੇ ਗਏ ਬੈਠਿਓ ਜੈ ਰਾਏ।
ਹੁਣ ਘੋੜਿਆਂ ਤੋਂ ਉਤਰੇ ਹਨ, ਘੋੜਿਆਂ ਤੋਂ ਉਤਰ ਕੇ ਉਸ ਥਾਂ ਤੇ ਪਹੁੰਚੇ ਹਨ ਜਿੱਥੇ ਰਾਜਾ ਭੀਮ ਚੰਦ ਬੈਠਾ ਸੀ। ਰਾਜੇ ਭੀਮ ਚੰਦ ਦੇ ਕੋਲ ਚੱਲ ਕੇ ਗਏ ਹਨ।
ਪੱਗਿਆ ਪਟਕੀ ਅਗਰ ਤਬ ਦਿਗ ਅਸ਼ਰੂ ਛੋੜੇ।
ਜਾ ਕੇ ਕੇਸਰੀ ਚੰਦ ਨੇ ਜਿਹੜੀ ਪੱਗ ਬੰਨੀ ਹੋਈ ਸੀ ਸਿਰ ਤੇ, ਉਹ ਜਿਹੜੀ ਪੱਗ ਸੀ ਉਤਾਰ ਕੇ ਰਾਜੇ ਭੀਮ ਚੰਦ ਦੇ ਅੱਗੇ ਪਟਕਾ ਕੇ ਮਾਰੀ ਤੇ ਅੱਖਾਂ ਦੇ ਵਿੱਚੋਂ ਮੋਟੇ ਮੋਟੇ ਅਥਰੂ ਜਿਹੜੇ ਸਨ ਵਹਾਉਣ ਲੱਗੇ ਹਨ।
ਸਭ ਰਾਜਨ ਮੈਂ ਪਤ ਗਈ ਪਤ ਕਰ ਗੁਰ ਉਰੇ।
ਤੇ ਰੋਂਦੇ ਹੋਏ ਰਾਜੇ ਭੀਮ ਚੰਦ ਨੂੰ ਕਹਿਣ ਲੱਗੇ ਕੇਸਰੀ ਚੰਦ ਤੇ ਪੰਮਾ ਪ੍ਰੋਹਿਤ, ਕਹਿਣ ਲੱਗਾ ਕਿ ਸਾਡੇ ਸਾਰਿਆਂ ਰਾਜਿਆਂ ਦੇ ਵਿੱਚ ਪੱਤ ਚਲੀ ਗਈ ਹੈ, ਇੱਜ਼ਤ ਜਿਹੜੀ ਹੈ ਉਹ ਚਲੀ ਗਈ ਹੈ। ਤੁਸੀਂ ਸਾਨੂੰ ਉਹ ਜਿਹੜੀਆਂ ਵਸਤੂਆਂ ਲੈਣ ਦੇ ਵਾਸਤੇ ਭੇਜਿਆ ਸੀ ਉਹਨਾਂ ਵਸਤੂਆਂ ਦੇ ਬਦਲੇ ਜਿਹੜੀ ਸਾਡੀ ਬੇਇੱਜ਼ਤੀ ਹੋਈ ਹੈ, ਦੁਰਗਤੀ ਹੋਈ ਹੈ, ਸਾਰੇ ਰਾਜਿਆਂ ਦੇ ਵਿੱਚ ਸਾਡੀ ਪੱਤ ਚਲੀ ਗਈ ਹੈ।
ਚਿਤ ਛਿਪਰ ਜੋ ਛੀਨੇ,
ਇਸ ਤੇ ਜਾਚਤ ਵਸਤ ਕੋ ਛਿਤਰ ਛਿਪਰ ਜੋ ਛੀਨੇ, ਜੋ ਵਸਤੂਆਂ ਤੁਸੀਂ ਬਾਦਸ਼ਾਹ ਜੀ ਰਾਜੇ ਭੀਮ ਚੰਦ ਨੂੰ ਕਹਿਣ ਲੱਗੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕੋਲੋਂ ਪ੍ਰਾਪਤ ਕਰਨੀਆਂ ਚਾਹੁੰਦੇ ਹੋ, ਉਹ ਵਸਤੂਆਂ ਤਾਂ ਤੁਹਾਨੂੰ ਪ੍ਰਾਪਤ ਨਹੀਂ ਹੋਣਗੀਆਂ, ਉਲਟਾ ਉਹ ਤੁਹਾਡੀ ਜਿਹੜੀ ਧਰਤੀ ਹੈ, ਤੁਹਾਡਾ ਰਾਜ ਭਾਗ ਹੈ, ਤੁਹਾਡੇ ਕੋਲੋਂ ਛੇਤੀ ਹੀ ਖੋ ਲੈਣਗੇ।
ਕਰੈ ਅਰਾਦਾ ਰਾਜ ਕੋ ਬਲ ਕਰ ਮਦ ਪੀਨੇ।
ਉਹਨਾਂ ਦਾ ਜਿਹੜਾ ਇਰਾਦਾ ਹੈ ਉਹ ਰਾਜ ਕਰਨ ਦਾ ਹੈ, ਭਾਰੀ ਤਾਕਤ ਉਹਨਾਂ ਨੇ ਇਕੱਤਰ ਕੀਤੀ ਹੋਈ ਹੈ ਤੇ ਰਾਜ ਕਰਨਾ ਚਾਹੁੰਦੇ ਹਨ। ਉਹ ਤੂੰ ਵਸਤੂਆਂ ਤਾਂ ਕੀ ਉਹ ਤੇਰਾ ਰਾਜ ਭਾਗ ਵੀ ਤੇਰੇ ਕੋਲੋਂ ਖੋ ਲੈਣਗੇ
ਲਾਤਨ ਮੁਸ਼ਟਨ ਕੋਟ ਕਰਮ ਵੈਰ ਨਿਕਾਰੇ
ਇਸ ਤਰ੍ਹਾਂ ਉਹਨਾਂ ਨੇ ਸਾਨੂੰ ਲੱਤਾਂ ਮਾਰਦਿਆਂ ਮੁੱਕੀਆਂ ਮਾਰਦਿਆਂ ਧੱਕੇ ਮਾਰਦਿਆਂ ਬੇਇੱਜ਼ਤ ਕਰਕੇ ਨਗਰ ਦੇ ਵਿੱਚੋਂ ਬਾਹਰ ਕੱਢਿਆ ਹੈ
ਹਸੈ ਆਨੰਦਪੁਰ ਕੋ ਨਰ ਨ੍ਰਿਪ ਕੋ ਜਨਮ ਮਾਰੇ
ਜਦੋਂ ਸਤਿਗੁਰੂ ਜੀ ਦੇ ਸਿੱਖ ਸਾਨੂੰ ਇਸ ਤਰ੍ਹਾਂ ਮਾਰ ਰਹੇ ਸਨ ਤੇ ਆਨੰਦਪੁਰ ਦੇ ਜਿਤਨੇ ਵੀ ਵਾਸੀ ਹਨ ਉਹ ਸਾਰੇ ਵੇਖ ਰਹੇ ਸਨ ਕਿ ਰਾਜੇ ਦੇ ਜਿਹੜੇ ਸੇਵਕ ਚੱਲ ਕੇ ਆਏ ਹਨ ਉਹਨਾਂ ਨੂੰ ਮਾਰ ਪੈ ਰਹੀ ਹੈ ਉਹਨਾਂ ਨੂੰ ਬੇਇੱਜ਼ਤ ਕੀਤਾ ਜਾ ਰਿਹਾ ਹੈ
ਜਾਵਦ ਕਰਕੇ ਜੰਗ ਕੋ ਨੈ ਵੈਰ ਨਿਕਾਸੂ
ਜਦੋਂ ਤੱਕ ਉਹਨਾਂ ਦੇ ਨਾਲ ਜੰਗ ਕਰਕੇ ਉਹਨਾਂ ਨੂੰ ਆਨੰਦਪੁਰ ਸਾਹਿਬ ਦੇ ਵਿੱਚੋਂ ਬਾਹਰ ਨਹੀਂ ਕੱਢ ਦਿੰਦੇ
ਤਾਵਦ ਥਿਰ ਨਿਚਿੰਤ ਹੋਏ ਕਿਸਕੇ ਪ੍ਰਵਾਸੇ
ਉਹਨਾਂ ਚਿਰ ਅਸੀਂ ਕਿਸ ਦੇ ਪ੍ਰਵਾਸੇ ਨਿਸ਼ਚਿੰਤ ਹੋ ਕੇ ਬੈਠ ਸਕਦੇ ਹਾਂ ਜਿੰਨੇ ਦੇਰ ਤੱਕ ਸਾਡੀ ਇਸ ਕੀਤੀ ਹੋਈ ਬੇਇੱਜ਼ਤੀ ਦਾ ਬਦਲਾ ਨਹੀਂ ਲਿਆ ਜਾਂਦਾ ਗੁਰੂ ਜੀ ਨੂੰ ਆਨੰਦਪੁਰ ਸਾਹਿਬ ਦੇ ਵਿੱਚੋਂ ਬਾਹਰ ਨਹੀਂ ਕੱਢ ਦਿੱਤਾ ਜਾਂਦਾ ਜੰਗ ਕਰਕੇ ਉਨੀ ਦੇਰ ਅਸੀਂ ਕਿਵੇਂ ਨਿਸ਼ਚਿੰਤ ਹੋ ਕੇ ਕਿਹਦੇ ਪ੍ਰਵਾਸੇ ਬੈਠ ਜਾਈਏ
ਕਰ ਸਮਾਜ ਸੰਗਰਾਮ ਕੋ ਦਿਨ ਪ੍ਰਤ ਬਨ ਗਾਡੇ
ਬੜਾ ਉਹਨਾਂ ਨੇ ਜਿਹੜਾ ਸਾਜੋ ਸਮਾਨ ਇਕੱਤਰ ਕਰ ਲਿਆ ਦਿਨ ਪ੍ਰਤੀ ਦਿਨ ਉਹਨਾਂ ਦੀ ਤਾਕਤ ਜਿਹੜੀ ਉਹ ਵੱਧਦੀ ਜਾ ਰਹੀ ਹੈ ਉਹ ਰਾਜ ਭਾਗ ਕਰਨਾ ਚਾਹੁੰਦੇ ਹਨ
ਜੇ ਨਾ ਕਰੋ ਉਪਚਾਰ ਕੁਛ ਤੁਮ ਕੋ ਪੁਰ ਕਾਡੇ
ਰਾਜਾ ਭੀਮ ਚੰਦ ਜੇ ਤੂੰ ਕੋਈ ਉਪਰਾਲਾ ਨਾ ਕੀਤਾ ਕੋਈ ਚਾਰਾ ਨਾ ਕੀਤਾ ਉਹਨਾਂ ਨੂੰ ਆਨੰਦਪੁਰ ਸਾਹਿਬ ਦੇ ਵਿੱਚੋਂ ਬਾਹਰ ਨਾ ਕੱਢਿਆ ਤਾਂ ਇੱਕ ਦਿਨ ਉਹ ਆਵੇਗਾ ਕਿ ਉਹ ਜੰਗ ਕਰਕੇ ਵੱਡੀ ਤਾਕਤ ਨੂੰ ਧਾਰਨ ਕਰਕੇ ਤੈਨੂੰ ਤੇਰੇ ਨਗਰ ਦੇ ਵਿੱਚੋਂ ਰਾਜ ਭਾਗ ਦੇ ਵਿੱਚੋਂ ਜ਼ਰੂਰ ਕੱਢ ਦੇਣਗੇ
ਭੀਮ ਚੰਦ ਕਰ ਕੋਪ ਕੋ ਕੈਸੇ ਸਭ ਹੋਏ
ਇਹਨਾਂ ਦੀਆਂ ਕੇਸਰੀ ਚੰਦ ਤੇ ਪੰਮੇ ਪ੍ਰੋਹਤ ਦੀਆਂ ਇਹ ਗੱਲਾਂ ਸੁਣ ਕੇ ਰਾਜਾ ਭੀਮ ਚੰਦ ਬੜਾ ਕ੍ਰੋਧਿਤ ਹੋਇਆ ਬੜਾ ਗੁੱਸਾ ਜਿਹੜਾ ਉਹਨੇ ਹਿਰਦੇ ਦੇ ਅੰਦਰ ਧਾਰਨ ਕੀਤਾ ਤੇ ਗੁੱਸਾ ਧਾਰਨ ਕਰਕੇ ਪੁੱਛਣ ਲੱਗਾ ਕਿ ਸਾਰਾ ਕੁਛ ਕਿਵੇਂ ਵਾਪਰਿਆ ਹੈ
ਮਿਲੇ ਕਿਨੈ ਬੋਲੇ ਕਿਨੈ ਕਈਆ ਸਭ ਹੋਏ
ਕਹਿਣ ਲੱਗਾ ਤੁਸੀਂ ਮੈਨੂੰ ਦੱਸਣਾ ਕਰੋ ਜਦੋਂ ਤੁਸੀਂ ਆਨੰਦਪੁਰ ਸਾਹਿਬ ਗੁਰੂ ਜੀ ਦੇ ਕੋਲ ਪਹੁੰਚੇ ਤੇ ਉਹਨਾਂ ਦੇ ਕੋਲ ਜਦੋਂ ਤੁਸੀਂ ਗਏ ਉਹ ਤੁਹਾਡੇ ਨਾਲ ਮਿਲੇ ਤੁਹਾਡੇ ਨਾਲ ਕੋਈ ਗੱਲਬਾਤ ਕੀਤੀ ਬੋਲੇ ਕਿ ਨਹੀਂ ਉਹ ਸਾਰਾ ਜਿਹੜਾ ਉੱਥੋਂ ਦਾ ਬਰਤੰਤ ਹੈ ਮੈਨੂੰ ਦੱਸਣਾ ਕਰੋ
ਅਸ ਵਿਗਾੜ ਕਿਸ ਬਿਦ ਬਯੋ ਮਨ ਲਗ ਬਾਤੇ
ਐਸਾ ਵਿਗਾੜ ਕਿਵੇਂ ਪੈ ਗਿਆ ਇਹ ਨੌਬਤ ਕਿਵੇਂ ਆ ਗਈ ਮਾਰਨ ਤੱਕ ਗੱਲ ਪਹੁੰਚ ਗਈ ਐਸਾ ਕੀ ਕਾਰਨ ਉੱਥੇ ਬਣਿਆ ਤੁਹਾਡੇ ਜਾਣ ਤੇ ਜਿਹਦੇ ਨਾਲ ਇਹ ਮਾਰਨ ਤੱਕ ਦੀ ਨੌਬਤ ਆਣ ਪਹੁੰਚੀ ਹੈ
ਕਰੋ ਸੁਨਾਵਨ ਛੋਰ ਤੇ ਬੀਤੀ ਜਿਸ ਭਾਂਤੇ
ਉਹ ਸਾਰਾ ਜਿਵੇਂ ਉੱਥੇ ਵਾਪਰਿਆ ਜਿਵੇਂ ਤੁਹਾਡੇ ਨਾਲ ਜੋ ਕੁਛ ਵੀ ਹੋਇਆ ਉਹ ਮੈਨੂੰ ਛੇਤੀ ਦੱਸਣਾ ਕਰੋ ਸਾਰਾ ਜਿਹੜਾ ਪ੍ਰਸੰਗ ਹੈ ਸ਼ੁਰੂ ਤੋਂ ਸੁਣਾਉਣਾ ਕਰੋ
ਸੁਣ ਪ੍ਰੋਹਤ ਪੰਮੇ ਕਈ ਹਮ ਕੀਨ ਬਡਾਏ
ਰਾਜੇ ਭੀਮ ਚੰਦ ਨੇ ਜਦੋਂ ਇਹਨਾਂ ਨੂੰ ਪੁੱਛਣਾ ਕੀਤਾ ਕਿ ਤੁਹਾਡੀ ਇਹ ਹਾਲਤ ਕਿਵੇਂ ਬਣੀ ਮਾਰਨ ਤੱਕ ਦੀ ਨੌਬਤ ਕਿਵੇਂ ਆਈ ਕੀ ਕੁਛ ਵਾਪਰਿਆ ਮੈਨੂੰ ਦੱਸੋ ਤਾਂ ਹੁਣ ਪੰਮਾ ਪ੍ਰੋਹਤ ਦੱਸਣ ਦੇ ਵਾਸਤੇ ਬੋਲਿਆ ਕਹਿਣ ਲੱਗਾ ਕਿ ਹੇ ਰਾਜਨ ਜਦੋਂ ਅਸੀਂ ਆਪ ਜੀ ਦੇ ਭੇਜੇ ਹੋਏ ਆਨੰਦਪੁਰ ਸਾਹਿਬ ਗੁਰੂ ਪਾਤਸ਼ਾਹ ਜੀ ਦੇ ਕੋਲ ਗਏ ਸਤਿਗੁਰੂ ਜੀ ਦੀ ਸਭਾ ਦੇ ਵਿੱਚ ਜਾ ਕੇ ਗੁਰੂ ਪਾਤਸ਼ਾਹ ਜੀ ਨੂੰ ਨਮਸਕਾਰ ਕੀਤੀ ਵੰਦਨਾ ਕੀਤੀ ਚਰਨਾਂ ਤੇ ਨਮਸਕਾਰ ਵੰਦਨਾ ਕਰਕੇ ਉਹਨਾਂ ਦੀ ਵਡਿਆਈ ਕਰਨਾ ਕੀਤੇ
ਜਾਚੀ ਚਾਰੋਂ ਵਸਤ ਜਬ ਨਹਿ ਗਿਰਾ ਅਲਾਏ
ਇਸ ਪ੍ਰਕਾਰ ਦੇ ਨਾਲ ਅਸੀਂ ਪਹਿਲਾਂ ਤਾਂ ਉਹਨਾਂ ਦੀ ਉਪਮਾ ਜਿਹੜੀ ਸੀ ਉਹ ਕਹਿਣਾ ਕੀਤੀ ਵਡਿਆਈ ਕਰਕੇ ਉਪਮਾ ਕਰਕੇ ਫਿਰ ਅਸੀਂ ਉਹ ਚਾਰੇ ਵਸਤੂਆਂ ਜੋ ਆਪ ਜੀ ਨੇ ਕਹਿ ਕੇ ਭੇਜੀਆਂ ਸਨ ਉਹ ਚਾਰੇ ਵਸਤੂਆਂ ਦੀ ਉਹਨਾਂ ਦੇ ਕੋਲੋਂ ਮੰਗ ਕੀਤੀ ਤੇ ਜਦੋਂ ਅਸੀਂ ਚਾਰੇ ਵਸਤੂਆਂ ਉਹਨਾਂ ਦੇ ਪਾਸੋਂ ਮੰਗੀਆਂ ਉਹਨਾਂ ਨੇ ਜਵਾਬ ਕੋਈ ਸਾਨੂੰ ਦਿੱਤਾ ਨਹੀਂ ਬੋਲੇ ਨਹੀਂ ਚੁੱਪ ਹੀ ਰਹੇ
ਦੇਨ ਕਹੇ ਜਬ ਰਜਤ ਪਣ ਸੁਣ ਕਰ ਉਰ ਕ੍ਰੋਧਾ
ਇਸ ਪ੍ਰਕਾਰ ਦੇ ਨਾਲ ਜਦੋਂ ਅਸੀਂ ਜਾਣਿਆ ਕਿ ਸਤਿਗੁਰੂ ਪਾਤਸ਼ਾਹ ਜੀ ਨੇ ਵਸਤੂਆਂ ਦੇਣ ਬਾਰੇ ਜਾਂ ਨਾ ਦੇਣ ਬਾਰੇ ਕੋਈ ਜਵਾਬ ਨਹੀਂ ਦਿੱਤਾ ਸਤਿਗੁਰੂ ਜੀ ਚੁੱਪ ਹੋ ਗਏ ਹਨ ਤੇ ਅਸੀਂ ਦੁਬਾਰਾ ਫਿਰ ਆਪ ਜੀ ਦੀ ਦੂਜੀ ਕਹੀ ਹੋਈ ਗੱਲ ਜੋ ਰਜਤ ਪੰਨ ਸੀ 4,000 ਰੁਪਏ ਉਹ ਪੈਸੇ ਦੇਣ ਦੀ ਗੱਲ ਉਹਨਾਂ ਦੇ ਨਾਲ ਕੀਤੇ ਤੇ ਉਹਨਾਂ ਨੇ ਭਾਰੀ ਗੁਰੂ ਕ੍ਰੋਧ ਧਾਰਨ ਕੀਤਾ
ਕਰੇ 58 ਪਾਸ ਤੇ ਪ੍ਰੇਰਨ ਕਰ ਜੋਦਾ
ਜਦੋਂ ਉਹਨਾਂ ਨੇ ਪੈਸਿਆਂ ਦੀ ਗੱਲ ਸੁਣੀ ਪੈਸਿਆਂ ਦੀ ਗੱਲ ਸੁਣਦਿਆਂ ਸਾਰ ਬੜੇ ਕ੍ਰੋਧਿਤ ਹੋਏ ਤੇ ਬੜੇ ਗੁੱਸੇ ਦੇ ਵਿੱਚ ਆ ਕੇ ਜਿਹੜੇ ਨਿਕਟ ਬੈਠੇ ਸਿੰਘ ਸਨ ਉਹਨਾਂ ਨੂੰ ਕਿਹਾ ਕਿ ਇਹਨਾਂ ਨੂੰ ਧੱਕੇ ਮਾਰ ਕੇ ਧੱਕੇ ਮੁੱਕੀ ਕਰਦਿਆਂ ਬਾਹਰ ਕੱਢ ਦੇਣਾ ਕਰ
ਡੇਰੇ ਲਗੋ ਧਕੇਲ ਤੇ ਪੁਰ ਵੈਰ ਨਿਕਾਸੇ
ਸਾਡੇ ਡੇਰੇ ਤੋਂ ਲੱਗ ਕੇ ਸਾਨੂੰ ਧੱਕਦੇ ਹੋਏ ਧੱਕੇ ਮੁੱਕੀ ਕਰਦੇ ਮਾਰ ਪਿਟਾਈ ਕਰਦੇ ਸਾਨੂੰ ਉਹਨਾਂ ਨੇ ਨਗਰ ਦੇ ਵਿੱਚੋਂ ਬਾਹਰ ਕੱਢ ਦਿੱਤਾ ਹੈ
ਅਮਰੋ ਚਲਿਓ ਨਾ ਬਸ ਕੱਚ ਆਏ ਤੁਮ ਪਾਸੇ
ਰਾਜਾ ਭੀਮ ਚੰਦ ਉਹਨਾਂ ਦੇ ਕੋਲ ਸਾਡਾ ਕੋਈ ਵਸ ਨਹੀਂ ਚੱਲਿਆ ਸਾਡਾ ਜ਼ੋਰ ਉੱਥੇ ਕੋਈ ਨਹੀਂ ਚੱਲ ਸਕਿਆ ਸਾਡਾ ਕੋਈ ਚਾਰਾ ਨਹੀਂ ਬਣ ਆਇਆ ਤੇ ਅਸੀਂ ਹੁਣ ਤੇਰੇ ਪਾਸ ਚੱਲ ਕੇ ਆਏ ਹਾਂ
ਜੀਨਤ ਡਰ ਕੇ ਅਬ ਕਰੋ ਸੈਨਾ ਨਾ ਚੜਾਵੋ
ਜੇ ਹੁਣ ਤੁਸੀਂ ਇਹ ਉਪਰਾਲਾ ਨਾ ਕਰੋ ਸੈਨਾ ਨੂੰ ਤਿਆਰ ਕਰਕੇ ਚੜਾਈ ਨਾ ਕਰੋ
ਤੋ ਗੁਰ ਕਿਆ ਜਾਣੈ ਤੁਮੈ ਰਣ ਮੈਂ ਨਾ ਪਲਾਵੋ
ਜੇਕਰ ਤੁਸੀਂ ਇਹ ਕੀਤੀ ਹੋਈ ਸਾਡੀ ਬੇਇੱਜ਼ਤੀ ਦਾ ਬਦਲਾ ਨਾ ਲਿਆ ਗੁਰੂ ਜੀ ਦੇ ਨਾਲ ਜਾ ਕੇ ਜੰਗ ਨਾ ਕੀਤੀ ਤੇ ਸਤਿਗੁਰੂ ਤੁਹਾਨੂੰ ਕੁਛ ਵੀ ਨਹੀਂ ਜਾਣੇਗਾ ਉਹ ਇੱਕ ਆਮ ਸਧਾਰਨ ਮਨੁੱਖ ਤੁਹਾਨੂੰ ਜਾਣੇਗਾ ਤੁਹਾਡੇ ਰਾਜ ਦੀ ਸ਼ਕਤੀ ਦਾ ਡਰ ਨਹੀਂ ਮੰਨੇਗਾ ਤੇ ਤੁਹਾਡੇ ਨਾਲ ਜੰਗ ਵੀ ਕਰੇਗਾ ਜੰਗ ਦੇ ਵਿੱਚ ਤੁਹਾਡੀ ਤਾਕਤ ਤੋਂ ਡਰੇਗਾ
ਨਹੀਂ ਹੁਣ ਇੱਕੋ
ਗੱਲ ਬਣ ਆਉਂਦੀ ਹੈ ਕਿ ਜ਼ੋਰ ਪਾ ਕੇ ਸੈਨਾ ਦੀ ਚੜਾਈ ਕਰੋ ਆਪਣੀ ਤਾਕਤ ਨੂੰ ਅਜਮਾ ਕੇ ਉਹਨਾਂ ਨੂੰ ਅਨੰਦਪੁਰ ਸਾਹਿਬ ਦੇ ਵਿੱਚੋਂ ਨਗਰ ਦੇ ਵਿੱਚੋਂ ਬਾਹਰ ਕੱਢ ਦੇਵੋ
ਬਹੁਰ ਬਸਾਵੋ ਜੇ ਬਸੈ ਕਰਨੀ ਜੀ ਅਨੁਸਾਰੇ
ਪਹਿਲਾਂ ਤਾਂ ਇੱਕ ਵਾਰੀ ਉਹਨਾਂ ਨੂੰ ਨਗਰ ਦੇ ਵਿੱਚੋਂ ਬਾਹਰ ਕੱਢ ਦੇਵੋ ਤੇ ਦੁਬਾਰਾ ਜੇ ਤੁਹਾਡੇ ਅਨੁਸਾਰੀ ਹੋ ਜਾਣ ਤੁਹਾਡੀ ਆਗਿਆ ਨੂੰ ਮੰਨ ਲੈਣ ਕਹੀ ਹੋਈ ਗੱਲ ਪ੍ਰਵਾਨ ਕਰ ਲੈਣ ਤੁਹਾਡੇ ਅਨੁਸਾਰੀ ਹੋ ਕੇ ਵਿਚਰਨ ਤਾਂ ਦੁਬਾਰਾ ਉਹਨਾਂ ਨੂੰ ਨਗਰ ਦੇ ਵਿੱਚ ਵਸਣ ਦੀ ਇਜਾਜ਼ਤ ਦਿੱਤੀ ਜਾਵੇ
ਸੁਣ ਤੁਕ ਪਿਓ ਤਵ ਸੈਲ ਪਤ ਪਾਤੀ ਲਿਖਵਾਏ
ਇਸ ਤਰ੍ਹਾਂ ਬੜੀਆਂ ਵਧਾ ਚੜਾ ਕੇ ਜਦੋਂ ਪੰਮੇ ਪ੍ਰੋਹਤ ਨੇ ਤੇ ਕੇਸਰੀ ਚੰਦ ਨੇ ਗੱਲਾਂ ਕੀਤੀਆਂ ਤੇ ਰਾਜੇ ਭੀਮ ਚੰਦ ਦਾ ਜਿਹੜਾ ਗੁੱਸਾ ਸੀ ਉਹ ਪੂਰੀ ਤਰ੍ਹਾਂ ਭੜਕਾ ਦਿੱਤਾ ਗੁਰੂ ਜੀ ਦੇ ਖਿਲਾਫ਼ ਉਸ ਨੂੰ ਭੜਕਾਇਆ ਤੇ ਹੁਣ ਬੜਾ ਕ੍ਰੋਧਿਤ ਹੋ ਕੇ ਗੁੱਸੇ ਦੇ ਵਿੱਚ ਆ ਕੇ ਰਾਜਾ ਭੀਮ ਚੰਦ ਇੱਕ ਚਿੱਠੀ ਲਿਖਵਾਉਣ ਲੱਗਾ ਹੈ ਕਿ ਚਿੱਠੀ ਲਿਖਵਾਈ ਹੈ
ਬਸਿਓ ਚੈਂਜ ਅਨੰਦਪੁਰ ਦਿਓ ਦੁਰਦ ਪਠਾਏ
ਚਿੱਠੀ ਦੇ ਵਿੱਚ ਕੀ ਲਿਖਵਾਉਂਦਾ ਰਾਜਾ ਭੀਮ ਚੰਦ ਚਿੱਠੀ ਵਿੱਚ ਲਿਖਵਾ ਰਿਹਾ ਸਤਿਗੁਰੂ ਜੀ ਨੂੰ ਕਿ ਗੁਰੂ ਜੀ ਜੇ ਤੁਸੀਂ ਅਨੰਦਪੁਰ ਸਾਹਿਬ ਦੇ ਵਿੱਚ ਵਸਣਾ ਚਾਹੁੰਦੇ ਹੋ ਸੁਖਾਂ ਦੇ ਸਹਿਤ ਰਹਿਣਾ ਚਾਹੁੰਦੇ ਹੋ ਤੇ ਪ੍ਰਸਾਦੀ ਜਿਹੜਾ ਹਾਥੀ ਹੈ ਉਹ ਤੁਰਤ ਸਾਡੇ ਕੋਲ ਭੇਜ ਦੇਵੋ
ਨਾ ਤਰ ਲੁਗਾਰਾ ਛੀਨ ਕੋ ਪੁਰ ਵੈਰ ਨਿਕਾਰੋ
ਜੇਕਰ ਤੁਸੀਂ ਮੇਰੀ ਗੱਲ ਨਹੀਂ ਮੰਨਦੇ ਪ੍ਰਸਾਦੀ ਹਾਥੀ ਮੇਰੇ ਕੋਲ ਨਹੀਂ ਭੇਜਦੇ ਤੇ ਮੈਂ ਤੁਹਾਡਾ ਜਿਹੜਾ ਨਗਾਰਾ ਉਹ ਖੋ ਕੇ ਤੁਹਾਡੇ ਕੋਲੋਂ ਨਗਾਰਾ ਮੈਂ ਖੋ ਲਵਾਂਗਾ ਤੇ ਨਗਰ ਦੇ ਵਿੱਚੋਂ ਬਾਹਰ ਕੱਢ ਦੇਵਾਂਗਾ
ਕਰੇ ਜੇ ਲੜਬੇ ਹੇਤ ਅਬ ਸਗਰੇ ਸਿੱਖ ਮਾਰੋ
ਜੇ ਤੁਸੀਂ ਮੇਰੇ ਨਾਲ ਲੜਾਈ ਕਰੋਗੇ ਜੇ ਤੁਸੀਂ ਮੇਰੇ ਨਾਲ ਜੰਗ ਕਰੋਗੇ ਤਾਂ ਮੈਂ ਉਸ ਜੰਗ ਦੇ ਅੰਦਰ ਜਿੰਨੇ ਵੀ ਤੁਹਾਡੇ ਸਿੱਖ ਹਨ ਉਹਨਾਂ ਨੂੰ ਮਾਰ ਮੁਕਾਵਾਂਗਾ ਮੈਂ ਖਤਮ ਕਰ ਦੇਵਾਂਗਾ
ਪਕੜ ਕੈਦ ਕਰ ਰੱਖੋ ਨਾ ਤਾਂ ਜੰਗ ਸੰਘਾਰੋ
ਤੇ ਜਿਹੜੇ ਤਾਂ ਮੈਦਾਨੇ ਜੰਗ ਅੰਦਰ ਮਾਰੇ ਜਾਣਗੇ ਉਹਨਾਂ ਨੂੰ ਮਾਰ ਦੇਵਾਂਗਾ ਬਾਕੀਆਂ ਨੂੰ ਪਕੜ ਕੇ ਮੈਂ ਕੈਦ ਦੇ ਵਿੱਚ ਪਾ ਲਵਾਂਗਾ ਤੇ ਕੈਦ ਵਿੱਚ ਪਾ ਕੇ ਫਿਰ ਮੈਂ ਨਿਤ ਜੰਗ ਸੰਘਾਰੋ ਫਿਰ ਨਿਤ ਜੰਗ ਕਰਾਂਗਾ ਆਪ ਜੀ ਦੇ ਨਾਲ
ਅਬਲੋ ਮੈਂ ਟਾਲਾ ਕਰਿਓ ਗੁਰਦਾਸ ਵਿਚਾਰਤ
ਜੇ ਹੁਣ ਤੱਕ ਤਾਂ ਮੈਂ ਟਾਲਾ ਕਰਦਾ ਆਇਆ ਮੈਂ ਆਪ ਜੀ ਬਾਰੇ ਬਹੁਤ ਕੁਝ ਸੁਣਦਾ ਰਿਹਾ ਪਰ ਮੈਂ ਟਾਲਾ ਕਰਦਾ ਆਇਆ ਕਿਉਂ ਕਿਉਂਕਿ ਮੈਂ ਗੁਰਤਾ ਗੱਦੀ ਨੂੰ ਵਿਚਾਰਦਾ ਸੀ ਗੁਰਤਾ ਗੱਦੀ ਦੀ ਵਿਚਾਰ ਕਰਕੇ ਹੁਣ ਤੱਕ ਮੈਂ ਪਾਸਾ ਵੱਟੀ ਰੱਖਿਆ ਟਾਲ ਮਟੋਲ ਕਰਦਾ ਆਇਆ ਹਾਂ ਜੰਗ ਕਰਨ ਤੋਂ
ਭਲੇ ਖਿਲਾਓ ਤੋਏ ਕੋ ਵਿੱਚ ਦੂਨ ਖੇੜਾ
ਜਿਹੜਾ ਤੁਸੀਂ ਆ ਮੇਰੇ ਇਲਾਕੇ ਦੇ ਵਿੱਚ ਦੂਨ ਦੇ ਵਿੱਚ ਸ਼ਿਕਾਰ ਖੇਡਦੇ ਹੋ ਗੁਰੂ ਜੀ ਤੇ ਜੇਕਰ ਤੁਸੀਂ ਮੇਰੀ ਗੱਲ ਨਾ ਮੰਨੇ ਮੇਰੀ ਗੱਲ ਨੂੰ ਵਿਚਾਰਿਆ ਨਾ ਪ੍ਰਸਾਦੀ ਹਾਥੀ ਮੈਨੂੰ ਦਿੱਤਾ ਨਹੀਂ ਤਾਂ ਫਿਰ ਮੈਂ ਤੁਹਾਨੂੰ ਪਲੀ ਪ੍ਰਕਾਰ ਚੰਗੀ ਤਰ੍ਹਾਂ ਦੂਣ ਦੇ ਇਲਾਕੇ ਚ ਸ਼ਿਕਾਰ ਖਿਡਾਵਾਂਗਾ
ਆਈ ਜਾਨੋ ਸੈਨ ਮਮ ਹੀਰੋ ਬਲ ਤੇਰਾ
ਮੇਰੀ ਸੈਨਾ ਆਈ ਜਾਣੋ ਜੇਕਰ ਤੁਸੀਂ ਮੇਰੀਆਂ ਗੱਲਾਂ ਨੂੰ ਮੰਨਦੇ ਨਹੀਂ ਤੇ ਇਹ ਵੀ ਜਾਣ ਲਵੋ ਕਿ ਰਾਜੇ ਭੀਮ ਚੰਦ ਦੀ ਸੈਨਾ ਹੁਣੇ ਚੜ ਕੇ ਆਈ ਤੇ ਮੈਂ ਵੇਖ ਲਵਾਂਗਾ ਤੁਹਾਡੀ ਤਾਕਤ ਨੂੰ ਅਜਮਾ ਕੇ ਵੇਖ ਲਵਾਂਗਾ
ਤੂੰ ਚ ਕਰੋ ਮਮ ਦੇਸ਼ ਤੇ ਨਾ ਤਾਂ ਦੀਜਾ ਹਾਥੇ
ਮੇਰੇ ਦੇਸ਼ ਦੇ ਵਿੱਚੋਂ ਕੂਚ ਕਰ ਜਾਵੋ ਜੇ ਕੂਚ ਨਹੀਂ ਕਰਨਾ ਇੱਥੇ ਰਹਿਣਾ ਚਾਹੁੰਦੇ ਹੋ ਤੇ ਫਿਰ ਹਾਥੀ ਜਿਹੜਾ ਮੇਰੇ ਕੋਲ ਭੇਜ ਦੇਵੋ
ਨਾ ਤਾਂ ਸ਼ਸਤਰ ਕੋ ਮੇਲ ਵੈ ਕੋ ਕਰ ਲਿਓ ਸਾਥੇ
ਜੇਕਰ ਮੇਰਾ ਇਲਾਕਾ ਵੀ ਛੱਡ ਕੇ ਨਾ ਗਏ ਤੇ ਮੈਨੂੰ ਵਸਤੂਆਂ ਵੀ ਨਾ ਦਿੱਤੀਆਂ ਤੇ ਫਿਰ ਸ਼ਸਤਰਾਂ ਦੇ ਨਾਲ ਮੇਰਾ ਤੇ ਤੁਹਾਡਾ ਮੇਲ ਹੋਵੇਗਾ ਉੱਥੇ ਫਿਰ ਸਾਥੀ ਬਣਾਂਗੇ ਵੇਖਾਂਗੇ ਕੌਣ ਨਿਤਰਦਾ ਮੈਦਾਨੇ ਜੰਗ ਦੇ ਅੰਦਰ ਜਾਂ ਤਾਂ ਮੇਰੀਆਂ ਗੱਲਾਂ ਮੰਨ ਲਵੋ ਉਹ ਵਸਤੂਆਂ ਮੈਨੂੰ ਦੇ ਦੇਵੋ ਜਾਂ ਮੇਰਾ ਦੇਸ਼ ਛੱਡ ਕੇ ਚਲੇ ਜਾਵੋ ਜੇ ਦੋਨਾਂ ਦੇ ਵਿੱਚੋਂ ਕੋਈ ਵੀ ਨਾ ਕੀਤੀ ਤੇ ਫਿਰ ਸ਼ਸਤਰਾਂ ਦੇ ਨਾਲ ਸਾਡਾ ਤੇ ਤੁਹਾਡਾ ਮੇਲ ਹੋਵੇਗਾ
ਜ਼ੋਰ ਸ਼ੋਰ ਇਤਿਆਦ ਕੋਲ ਇੱਕ ਤੁਰਤ ਪਠਾਏ
ਇਸ ਪ੍ਰਕਾਰ ਦੇ ਨਾਲ ਬੜੇ ਜ਼ੋਰ ਸ਼ੋਰ ਦੇ ਨਾਲ ਬੜੇ ਕ੍ਰੋਧ ਦੇ ਵਿੱਚ ਆ ਕੇ ਚਿੱਠੀ ਰਾਜੇ ਭੀਮ ਚੰਦ ਨੇ ਲਿਖਵਾਈ ਤੇ ਚਿੱਠੀ ਲਿਖ ਕੇ ਆਪਣੇ ਇੱਕ ਅਹਿਲਕਾਰ ਸਿਪਾਹੀ ਦੇ ਹੱਥੋਂ ਚਿੱਠੀ ਜਿਹੜੀ ਤੁਰਤ ਭੇਜਣਾ ਕੀਤੀ ਹੈ
ਪਿੱਛੇ ਆਪਣੀ ਮਦਦ ਹਿੱਤ ਜਿਤ ਕਿਤੇ ਹੈ ਬੁਲਾਏ
ਇਧਰੋਂ ਤਾਂ ਰਾਜੇ ਭੀਮ ਚੰਦ ਨੇ ਇਹ ਚਿੱਠੀ ਜਿਹੜੀ ਸੀ ਲਿਖ ਕੇ ਭੇਜ ਦਿੱਤੀ ਹੈ ਸਤਿਗੁਰੂ ਪਾਤਸ਼ਾਹ ਜੀ ਵੱਲ ਤੇ ਉਧਰੋਂ ਹੁਣ ਜਿੰਨੇ ਵੀ ਪਹਾੜੀ ਇਹਦੇ ਨਿਕਟਵਰਤੀ ਰਾਜੇ ਸਨ ਆਪਣੀ ਮਦਦ ਦੇ ਵਾਸਤੇ ਉਹਨਾਂ ਸਾਰੇ ਰਾਜਿਆਂ ਨੂੰ ਸੱਦਾ ਪੱਤਰ ਭੇਜ ਕੇ ਬੁਲਾਉਣਾ ਕੀਤਾ ਹੈ
ਮੰਡੀ ਨਗਰ ਸਕੇਤ ਕੇ ਸੈਨਾ ਜਸਵਾਲੇ
ਸਕੇਤ ਮੰਡੀ ਨਗਰ ਦਾ ਜਿਹੜਾ ਰਾਜਾ ਸੀ ਜਸਵਾਲ ਉਹਨੂੰ ਵੀ ਬੁਲਾਇਆ ਹੈ
ਨਿਕਟ ਕਟੋਚੀ ਕੋ ਲਿਖਿਓ ਆਵੋ ਬਲ ਵਾਲੇ
ਤੇ ਕਟੋਚੀ ਜਿਹੜਾ ਨਿਕਟਵਰਤੀ ਦਾ ਰਾਜਾ ਸੀ ਉਹਨੂੰ ਵੀ ਇਹਨੇ ਪੱਤਰਿਕਾ ਲਿਖੀ ਸਿੱਧਾ ਪੱਤਰ ਭੇਜ ਕੇ ਬੁਲਾਇਆ ਕਿ ਹੇ ਬਲਵਾਨ ਬਲ ਨੂੰ ਧਾਰਨ ਕਰਨ ਵਾਲੇ ਰਾਜੇ ਮੇਰੇ ਪਾਸ ਆਉਣਾ ਕਰੋ
ਪੂਰੀ ਦਲੋਲਦ ਭੇਜ ਕੇ ਪਹੁੰਚੋ ਪਹੁੰਚੋ ਰਣ ਕਾਜਾ
ਦਲੋਲਦ ਨਗਰ ਦਾ ਜਿਹੜਾ ਰਾਜਾ ਸੀ ਉਹਨੂੰ ਵੀ ਸਿੱਧਾ ਪੱਤਰ ਭੇਜਿਆ ਕਿ ਰਣ ਦੇ ਵਿੱਚ ਮੇਰਾ ਜਿਹੜਾ ਕਾਰਜ ਆਣ ਪਿਆ ਮੈਨੂੰ ਉਹ ਕਾਰਜ ਦੇ ਵਿੱਚ ਮੇਰੀ ਮਦਦ ਕਰਨ ਦੇ ਲਈ ਮੇਰੇ ਪਾਸ ਆਉਣਾ ਕਰੋ
ਹਰੀ ਚੰਦ ਕੋ ਬੋਲ ਕੇ ਓਏ ਸਭ ਕੀ ਲਾਜਾ
ਹਰੀ ਚੰਦ ਜਿਹੜਾ ਰਾਜਾ ਸੀ ਉਹਨੂੰ ਪੱਤਰਿਕਾ ਲਿਖੀ ਤੇ ਪੱਤਰਿਕਾ ਦੇ ਵਿੱਚ ਸਾਰਾ ਹਾਲ ਲਿਖ ਕੇ ਨਾਲੇ ਇਹ ਲਿਖਿਆ ਕਿ ਇਹ ਸਾਰੇ ਪਹਾੜੀ ਰਾਜਿਆਂ ਦੀ ਲਾਜ ਦੀ ਇੱਜ਼ਤ ਦੀ ਗੱਲ ਹੈ ਹੇ ਹਰੀ ਚੰਦ ਆਪਣੀ ਇਸ ਲਾਜ ਨੂੰ ਬਚਾਉਣ ਦੇ ਲਈ ਤੁਸੀਂ ਛੇਤੀ ਮੇਰੇ ਕੋਲ ਆਉਣਾ ਕਰੋ
ਬ੍ਰਾਹਮਣ ਛੇੜੇ ਕਤਰ ਕਰ ਜੇਤਕ ਜੈ ਹੋਏ
ਨਗਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਜਿੰਨੇ ਵੀ ਜਿੱਥੇ ਕਿੱਥੇ ਵੀ ਮਨੁੱਖ ਜਿਹੜੇ ਰਹਿੰਦੇ ਹਨ
ਪਹੁੰਚੋ ਤੁਰਤ ਸਮੀਪ ਮਮ ਹਿਤ ਕਾਰਜ ਜੋਏ
ਸਾਰੇ ਨਗਰਾਂ ਦੇ ਵਿੱਚ ਰਹਿਣ ਵਾਲੇ ਮਨੁੱਖਾਂ ਨੂੰ ਕਤਰ ਕਰਕੇ ਜੰਗ ਦੇ ਵਾਸਤੇ ਆਪਣੇ ਨਾਲ ਲੈ ਕੇ ਛੇਤੀ ਮੇਰੇ ਕੋਲ ਆਉਣਾ ਕਰੋ ਤਾਂ ਕਿ ਜਿਹੜਾ ਇਹ ਜੰਗ ਦਾ ਕਾਰਜ ਆਣ ਪਿਆ ਇਹ ਕਾਰਜ ਦੇ ਵਿੱਚ ਮੇਰੀ ਤੁਸੀਂ ਮਦਦ ਕਰ ਸਕੋ
ਹਕਾਰ ਸਗਰਨ ਕੋ ਗਨ ਸੈਨ ਬਟੋਰੇ
ਇਸ ਪ੍ਰਕਾਰ ਸਾਰੇ ਪਹਾੜੀ ਰਾਜਿਆਂ ਦੇ ਕੋਲ ਰਾਜੇ ਭੀਮ ਚੰਦ ਨੇ ਸੱਦੇ ਪੱਤਰ ਭੇਜੇ ਹਨ ਤੇ ਸੱਦੇ ਪੱਤਰ ਭੇਜ ਕੇ ਸਾਰੇ ਰਾਜਿਆਂ ਨੂੰ ਸੈਨਾ ਦੇ ਸਮੇਤ ਆਪਣੇ ਕੋਲ ਬੁਲਾਇਆ ਹੁਣ ਰਾਜੇ ਭੀਮ ਚੰਦ ਦੇ ਕੋਲ ਬਹੁਤ ਸਾਰੇ ਰਾਜੇ ਜਦੋਂ ਸੈਨਾ ਦੇ ਸਮੇਤ ਆਏ ਭਾਰੀ ਸੈਨਾ ਰਾਜੇ ਭੀਮ ਚੰਦ ਨੇ ਆਪਣੇ ਕੋਲ ਇਕੱਤਰ ਕਰ ਲਈ ਹੈ
ਭਏ ਕਤਰ ਪਹਾੜੀਏ ਤੈ ਸ਼ਲਕੈ ਚੋਰੇ।
ਹੁਣ ਜਦੋਂ ਸਾਰੇ ਪਹਾੜੀ ਰਾਜੇ ਕਤਰ ਹੋ ਗਏ, ਹੁਣ ਪਹਾੜੀ ਰਾਜਿਆਂ ਦੇ ਜਿਹੜੇ ਸਿਪਾਹੀ ਸਨ ਉਹ ਬੰਦੂਕਾਂ ਦੇ ਵਿੱਚ ਗੋਲੀਆਂ ਭਰ ਕੇ ਜਦੋਂ ਚਲਾਉਂਦੇ ਹਨ,
ਇਤਿਆਦਕ ਇਤ ਕਾਗਦ ਆਨੰਦਪੁਰ ਪਹੁੰਚਿਓ ਜਬ ਆਏ।
ਉਹ ਗੋਲੀਆਂ ਦੀ ਆਵਾਜ਼ ਜਿਹੜੀ ਦੂਰ ਦੂਰ ਤੱਕ ਜਾ ਰਹੀ ਹੈ, ਇਸ ਤਰ੍ਹਾਂ ਭਾਰੀ ਸੈਨਾ ਇਕੱਤਰ ਹੋ ਗਈ ਤੇ ਇਧਰੋਂ ਜਿਹੜੀ ਪੱਤਰਕਾਰ ਰਾਜੇ ਭੀਮ ਚੰਦ ਨੇ ਸਤਿਗੁਰੂ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਵੱਲ ਲਿਖ ਕੇ ਭੇਜੀ ਹੈ, ਉਹ ਆਨੰਦਪੁਰ ਸਾਹਿਬ ਵਿਖੇ ਪੱਤਰਕਾਰ ਪਹੁੰਚ ਗਈ ਹੈ।
ਸੁਧ ਦੂਰ ਪਹੁੰਚੀ ਤਬੈ ਨ੍ਰਿਪ ਪੱਤਰ ਪਠਾਏ।
ਉਹ ਜਿਹੜੀ ਸੁਧ ਸੀ ਜਿਹੜੀ ਸਾਰੇ ਲਿਖ ਕੇ ਭੇਜਣਾ ਕੀਤੀ ਸੀ ਰਾਜੇ ਭੀਮ ਚੰਦ ਨੇ, ਉਹ ਪੱਤਰਕਾਰ ਜਦੋਂ ਦੂਤ ਲੈ ਕੇ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਪਹੁੰਚਿਆ ਤੇ ਸਤਿਗੁਰੂ ਪਾਤਸ਼ਾਹ ਜੀ ਨੇ ਉਹ ਪੱਤਰਕਾਰ ਪੜਾਉਣਾ ਕੀਤੀ ਹੈ।
ਨਿੱਤੇ ਨਾਏ ਬਿਠਾਏ ਕਰ ਸਭ ਸਭਾ ਮਜਾਰਾ।
ਸਤਿਗੁਰੂ ਪਾਤਸ਼ਾਹ ਜੀ ਦੀ ਸਭਾ ਲੱਗੀ ਹੋਈ ਸੀ ਤੇ ਸਭਾ ਦੇ ਵਿੱਚ ਸਾਰਿਆਂ ਨੂੰ ਸੁਣਾਉਣ ਦੇ ਲਈ ਸਤਿਗੁਰੂ ਪਾਤਸ਼ਾਹ ਜੀ ਨੇ ਇੱਕ ਸਿੱਖ ਨੂੰ ਇਸ਼ਾਰਾ ਕੀਤਾ ਉਹ ਪੱਤਰਕਾਰ ਪੜਨ ਦੇ ਵਾਸਤੇ, ਉਹ ਪੱਤਰਕਾਰ ਸਾਰਿਆਂ ਨੂੰ ਸਭਾ ਦੇ ਵਿੱਚ ਪੜ ਕੇ ਸੁਣਾਈ ਹੈ।
ਸੁਣਿਓ ਹੰਕਾਰੀ ਕੋ ਸਕਲ ਜੋ ਲਿਖਿਓ ਕਰਾਰਾ।
ਜਿਹੜਾ ਹੰਕਾਰੇ ਮੂਰਖ ਭੀਮ ਚੰਦ ਨੇ ਉਹ ਪੱਤਰਕਾਰ ਲਿਖ ਕੇ ਭੇਜੀ ਸੀ, ਬੜਾ ਕਰਾਰੀਆਂ ਗੱਲਾਂ ਲਿਖ ਕੇ ਸਤਿਗੁਰੂ ਪਾਤਸ਼ਾਹ ਜੀ ਨੇ ਜਦੋਂ ਸਾਰਿਆਂ ਨੂੰ ਸੁਣਾਈਆਂ ਹਨ, ਆਪ ਵੀ ਸਰਵਣ ਕੀਤੀਆਂ ਹਨ।
ਦਿਓ ਹਾਥੀ ਕੈ ਨਿਕਸ ਜਾਓ ਨਾ ਤਲਿਓ ਸੰਗਰਾਮਾ।
ਉਹਦੇ ਵਿੱਚ ਜਿਹੜੀਆਂ ਤਿੰਨ ਗੱਲਾਂ ਲਿਖੀਆਂ ਸਨ ਕਿ ਜਾਂ ਤਾਂ ਹਾਥੀ ਦੇ ਦੇਵੋ ਤੇ ਜਾਂ ਫਿਰ ਮੇਰਾ ਦੇਸ਼ ਛੱਡ ਕੇ ਚਲੇ ਜਾਵੋ, ਤੀਜੀ ਗੱਲ ਫਿਰ ਜਾਂ ਮੇਰੇ ਨਾਲ ਜੰਗ ਕਰਨਾ ਕਰੋ, ਜੰਗ ਦੇ ਵਿੱਚ ਮੇਰਾ ਸਾਹਮਣਾ ਕਰੋ। ਇਹ ਤਿੰਨੇ ਗੱਲਾਂ ਜਦੋਂ ਸਤਿਗੁਰੂ ਪਾਤਸ਼ਾਹ ਜੀ ਨੇ ਸੁਣੀਆਂ ਹਨ।
ਸੁਣ ਕਲਗੀ ਤਰ ਵਿਸ ਪਰੇ ਹਮਰੋ ਰਣ ਕਾਮਾ।
ਹੁਣ ਪੱਤਰਕਾਰ ਸੁਣ ਕੇ ਕਲਗੀ ਤਰ ਪਾਤਸ਼ਾਹ ਜੀ ਗੁੱਸੇ ਦੇ ਵਿੱਚ ਆਏ ਹਨ, ਡੌਲੇ ਫੜ ਕੇ ਹਨ, ਜੋਸ਼ ਆਇਆ ਤੇ ਸਤਿਗੁਰੂ ਪਾਤਸ਼ਾਹ ਜੀ ਰਿਸ ਦੇ ਵਿੱਚ ਗੁੱਸੇ ਦੇ ਵਿੱਚ ਭਰੇ ਕਹਿਣ ਲੱਗੇ, ਹਮਰੋ ਰਣ ਕਾਮਾ, ਸਾਡਾ ਤਾਂ ਜੰਗ ਕਰਨ ਦਾ ਇਹ ਕਾਰਜ ਹੈ ਜਿਸ ਵਾਸਤੇ ਸਾਨੂੰ ਪਰਮੇਸ਼ਰ ਨੇ ਭੇਜਿਆ ਹੈ।
ਜਾਚੈ ਗੁਰ ਕਰ ਤੇ ਜਥਾ ਪ੍ਰਾਪਤ ਹੋਏ ਸੋਏ।
ਕਹਿਣ ਲੱਗੇ ਜਿਵੇਂ ਵੀ ਜਿਸ ਤਰ੍ਹਾਂ ਦੀ ਕੋਈ ਭਾਵਨਾ ਲੈ ਕੇ ਗੁਰੂ ਘਰ ਚੱਲ ਕੇ ਆਉਂਦਾ ਤੇ ਜਿਸ ਤਰ੍ਹਾਂ ਦੀ ਭਾਵਨਾ ਦੇ ਨਾਲ ਵਸਤੂ ਮੰਗਦਾ ਗੁਰੂ ਘਰ ਦੇ ਵਿੱਚ ਉਸੇ ਤਰ੍ਹਾਂ ਦੀ ਪ੍ਰਾਪਤ ਕਰ ਲੈਂਦਾ ਹੈ।
ਨੈ ਗਜ ਨਿਕਸਨ ਨੈ ਬਨੈ ਲਿਓ ਤੀਸਰ ਜੋਏ।
ਕਹਿਣ ਲੱਗੇ ਰਾਜਾ ਭੀਮ ਚੰਦ, ਨਾ ਤਾਂ ਅਸੀਂ ਇਹ ਦੇਸ਼ ਛੱਡ ਕੇ ਜਾਵਾਂਗੇ, ਨਾ ਆਨੰਦਪੁਰੀ ਦੀ ਨਗਰੀ ਨੂੰ ਛੱਡਾਂਗੇ ਤੇ ਨਾ ਤੈਨੂੰ ਹਾਥੀ ਦੇਵਾਂਗੇ, ਤੀਜੀ ਗੱਲ ਜਿਹੜੀ ਤੂੰ ਜੰਗ ਕਰਨ ਦੀ ਕੀਤੀ ਆ ਉਹ ਤੈਨੂੰ ਪ੍ਰਾਪਤ ਹੋ ਜਾਵੇਗੀ, ਤੇਰੀ ਮਨ ਦੀ ਭਾਵਨਾ ਜੰਗ ਕਰਨ ਦੀ ਉਹ ਭਲੀ ਪ੍ਰਕਾਰ ਦੇ ਨਾਲ ਤੇਰੀ ਜੰਗ ਕਰਕੇ ਵੱਡਾ ਜੰਗ ਕਰਕੇ ਤੇਰਾ ਚਾਹ ਪੂਰਾ ਕਰ ਦੇਵਾਂਗੇ।
ਨੈ ਕੁਚੀ ਅਮਰੋ ਬਿਲ ਮੈਂ ਇੱਕ ਧਰੋਂ ਉਡੀਕਾ।
ਕਹਿਣ ਲੱਗੇ ਰਾਜਾ ਭੀਮ ਚੰਦ, ਜੰਗ ਕਰਨ ਦੇ ਵਿੱਚ ਸਾਡੇ ਵੱਲੋਂ ਕੋਈ ਦੇਰੀ ਨਹੀਂ, ਅਸੀਂ ਤਾਂ ਤੇਰੀ ਉਡੀਕ ਕਰ ਰਹੇ ਹਾਂ ਕਿ ਤੂੰ ਕਦੋਂ ਸੈਨਾ ਲੈ ਕੇ ਆਵੇਂ ਸਾਡੇ ਨਾਲ ਜੰਗ ਕਰੇ, ਜੰਗ ਕਰਨ ਦੇ ਵਿੱਚ ਸਾਡੇ ਵੱਲੋਂ ਰਤਾ ਪਰ ਵੀ ਦੇਰੀ ਨਹੀਂ ਹੋਵੇਗੀ।
ਪੁਰਵੈ ਉਰ ਕੀ ਲਾਲਸਾ ਕਰਕੇ ਰੜ ਨਿਕਾ।
ਤੇਰੇ ਮਨ ਦੀ ਇਹ ਲਾਲਸਾ ਨਾ ਕਿ ਮੈਂ ਗੁਰੂ ਜੀ ਦੇ ਨਾਲ ਜੰਗ ਕਰਾਂਗਾ, ਉਹਨਾਂ ਨੂੰ ਜੰਗ ਦੇ ਵਿੱਚ ਮਾਰ ਮੁਕਾਵਾਂਗਾ, ਉਹ ਤੇਰੇ ਮਨ ਦੀ ਲਾਲਸਾ ਅਸੀਂ ਜੰਗ ਕਰਕੇ ਪੂਰੀ ਕਰਾਂਗੇ, ਵੱਡਾ ਸੰਗਰਾਮ ਤੇਰੇ ਨਾਲ ਕਰਾਂਗੇ, ਵੱਡਾ ਯੁੱਧ ਕਰਕੇ ਤੈਨੂੰ ਅਸੀਂ ਜੰਗ ਦੇ ਵਿੱਚੋਂ ਭਜਾਵਾਂਗੇ।
ਇਮ ਲਿਖਾਏ ਦੇ ਪੱਤਰਕਾ ਦੇ ਤੁਰਤ ਪਠਾਵਾ।
ਬੜੇ ਬੜੇ ਰੋਹ ਭਰੀ ਪੱਤਰਕਾ ਗੁਰੂ ਪਾਤਸ਼ਾਹ ਜੀ ਸਤਿਗੁਰੂ ਜੀ ਨੇ ਲਿਖਵਾਈ ਤੇ ਹੁਣ ਰਾਜੇ ਭੀਮ ਚੰਦ ਦੀ ਪੱਤਰਕਾ ਦਾ ਜਵਾਬ ਦਿੱਤਾ, ਪੱਤਰਕਾ ਲਿਖ ਕੇ ਵਾਪਸ ਉਸ ਦੂਤ ਦੇ ਹੱਥ ਭੇਜਣਾ ਕੀਤੀ ਹੈ।
ਚੰਦ ਕੇ ਸੰਗ ਕਹਿ ਰਣ ਬਿਉਂਤ ਬਨਾਵਾ।
ਤੇ ਇਧਰੋਂ ਹੁਣ ਗੁਰੂ ਪਾਤਸ਼ਾਹ ਜੀ ਨੇ ਰਾਜੇ ਭੀਮ ਚੰਦ ਦੀ ਪੱਤਰਕਾ ਦਾ ਜਵਾਬ ਭੇਜਿਆ ਤੇ ਹੁਣ ਸਤਿਗੁਰੂ ਪਾਤਸ਼ਾਹ ਜੀ ਜੰਗ ਯੁੱਧ ਦੀ ਤਿਆਰੀ ਵਾਸਤੇ ਨੰਦ ਚੰਦ ਦੇ ਨਾਲ ਸਾਰੀ ਜਿਹੜੀ ਵਿਉਂਤ ਬੰਦੀ ਬਣਾਉਣ ਲੱਗੇ ਹਨ।
ਕਰੀ ਕਲਮ ਜਾਰੀ ਤਬੈ ਗਨ ਰੱਖੇ ਸਿਪਾਹੀ,
ਕਰੇ ਕਲਮ ਜਾਰੀ ਤਬੈ, ਕਲਮ ਤੋਂ ਭਾਵ ਇੱਥੇ ਆ ਕੇ ਸਤਿਗੁਰੂ ਪਾਤਸ਼ਾਹ ਜੀ ਨੇ ਉਸੇ ਵੇਲੇ ਹੁਕਮ ਜਾਰੀ ਕਰ ਦਿੱਤਾ। ਸਤਿਗੁਰੂ ਪਾਤਸ਼ਾਹ ਜੀ ਨੇ ਹੁਕਮ ਜਾਰੀ ਕਰ ਦਿੱਤਾ ਕਿ ਬੇਅੰਤ ਵੱਡੀ ਗਿਣਤੀ ਦੇ ਵਿੱਚ ਸਿਪਾਹੀ ਸੈਨਾ ਦੇ ਵਿੱਚ ਭਰਤੀ ਕੀਤੇ ਜਾਣ।
ਹੁਣ ਸੁਣ ਆਵੇ ਸੈਂਕੜੇ ਆਨੰਦਪੁਰ ਮਾਏ।
ਹੁਣ ਜਦੋਂ ਗੁਰੂ ਪਾਤਸ਼ਾਹ ਜੀ ਦਾ ਹੁਕਮ ਨਗਰਾਂ ਥਾਵਾਂ ਤੇ ਜਿੱਥੇ ਕਿੱਥੇ ਪਹੁੰਚਿਆ, ਸਤਿਗੁਰੂ ਪਾਤਸ਼ਾਹ ਜੀ ਦਾ ਹੁਕਮ ਸੁਣ ਕੇ ਦੂਰ ਦੁਰਾਡੇ ਤੋਂ ਚੱਲ ਕੇ ਗੁਰੂ ਪਾਤਸ਼ਾਹ ਜੀ ਦੀ ਫੌਜ ਦੇ ਵਿੱਚ ਭਰਤੀ ਹੋਣ ਦੇ ਲਈ ਮਨੁੱਖਾਂ ਦੀ ਭੀੜ ਲੱਗਣ ਲੱਗੀ ਹੈ।
ਰਕਤ ਜਾਤ ਚੇਰੇ ਲਿਖੇ ਕੈ ਦਰਬ ਛਿਮਾਏ।
ਜਿਵੇਂ ਜਿਵੇਂ ਬਹੁਤ ਸਾਰੇ ਸਿੱਖ ਚੱਲ ਕੇ ਆਉਂਦੇ ਹਨ ਦੂਰ ਦੁਰਾਡੇ ਤੋਂ, ਜਿੱਥੇ ਜਿੱਥੇ ਵੀ ਸੁਣਦੇ ਕਿ ਸਤਿਗੁਰੂ ਪਾਤਸ਼ਾਹ ਜੀ ਸੈਨਾ ਦੀ ਵਿੱਚ ਭਰਤੀ ਕਰ ਰਹੇ ਹਨ, ਤੇ ਜਦੋਂ ਚੱਲ ਕੇ ਆਉਂਦੇ ਉਹਨਾਂ ਨੂੰ ਭਰਤੀ ਕਰੀ ਜਾਂਦੇ ਹਨ ਤੇ ਪਛਾਣ ਵਜੋਂ ਉਹਨਾਂ ਦੇ ਚਿਹਰੇ ਦੇ ਜਿਹੜੇ ਹਾਵ ਭਾਵ ਹਨ ਉਹ ਲਿਖੀ ਜਾ ਰਹੇ ਹਨ ਤਾਂ ਕਿ ਇਹਨਾਂ ਦੀ ਪਹਿਚਾਣ ਰਹਿ ਸਕੇ। ਤੇ ਕਈਆਂ ਨੂੰ 6 ਮਹੀਨੇ ਦੇ ਰਜਤ ਪਣ ਤੇ 6 ਮਹੀਨੇ ਦੀ ਤਨਖਾਹ ਤੇ ਭਰਤੀ ਕਰ ਰਹੇ ਹਨ।
ਪ੍ਰਿਥਕ ਪ੍ਰਿਥਕ ਕਰ ਜਥੇ ਜਬ ਜਥੇ ਕਰ ਲੱਕ ਜੰਗ ਮਾਏ।
ਹੁਣ ਇਧਰੋਂ ਸਤਿਗੁਰੂ ਪਾਤਸ਼ਾਹ ਜੀ ਦੇ ਫੌਜ ਦੇ ਵਿੱਚ ਭਾਰੀ ਗਿਣਤੀ ਵਿੱਚ ਵਾਧਾ ਹੋਇਆ, ਸੈਨਾ ਦਾ ਬਹੁਤ ਵਾਧਾ ਹੋਇਆ। ਸਤਿਗੁਰੂ ਪਾਤਸ਼ਾਹ ਜੀ ਨੇ ਹੁਣ ਜਥੇ ਬਣਾਏ ਤੇ ਜਥੇ ਬਣਾ ਕੇ ਹੁਣ ਜੰਗ ਦੀ ਤਿਆਰੀ ਕਰਦੇ ਹਨ।
ਗੁਲਕਾ ਤਿਆਰ ਸਮੂਹ ਕਰੇ ਟਾਰੇ ਸੁਨਿਆਰੇ,
ਗੋਲੀਆਂ ਤਿਆਰ ਕਰਨ ਦੇ ਲਈ ਜਿਹੜੇ ਸੁਨਿਆਰੇ ਲੱਗੇ ਹੋਏ ਹਨ ਉਹ ਗੋਲੀਆਂ ਤਿਆਰ ਕਰ ਰਹੇ ਹਨ।
ਬ੍ਰਿੰਦ ਬਰੋਦ ਬਣਾਵੇ ਅਰ ਆਯੁਦ ਸਾਰੇ,
ਜੰਗ ਕਰਨ ਦਾ ਜਿੰਨਾ ਵੀ ਸਾਜੋ ਸਮਾਨ ਹੈ, ਬਰੋਦ ਆਦਿਕ ਹੋਰ ਵੀ ਜਿਤਨਾ ਸਾਜੋ ਸਮਾਨ ਹੈ ਉਹ ਕਾਰੀਗਰ ਬੜੇ ਸੋਹਣੇ ਤਰੀਕੇ ਦੇ ਨਾਲ ਉਹ ਸਾਰੇ ਜਿਹੜੇ ਹਥਿਆਰ ਹਨ ਤਿਆਰ ਕਰ ਰਹੇ ਹਨ।
ਕਰੇ ਤੀਰ ਬੋ ਜਾਤ ਕੇ ਗਨ ਆਏ ਕਮਾਨਾ,
ਤੇ ਬੜੇ ਬੜੇ ਸੋਹਣੇ ਤੀਰ ਤਿੱਖੇ ਸਤਿਗੁਰੂ ਪਾਤਸ਼ਾਹ ਜੀ ਇਹਨਾਂ ਕਾਰੀਗਰਾਂ ਦੇ ਕੋਲੋਂ ਕਢਵਾਉਂਦੇ ਹਨ, ਸੋਹਣੇ ਤਿੱਖੇ ਤੀਰ ਇਹਨਾਂ ਦੇ ਕੋਲੋਂ ਖਪਰੇ ਤੀਰ ਬਣਵਾਉਂਦੇ ਤਿਆਰ ਕਰਵਾ ਰਹੇ ਹਨ, ਤੇ ਇਹਨਾਂ ਤੀਰਾਂ ਨੂੰ ਚਲਾਉਣ ਦੇ ਵਾਸਤੇ ਕਮਾਨਾਂ ਜਿਹੜੀਆਂ ਹਨ ਉਹ ਬਾਹਰੋਂ ਗੁਰਸਿੱਖ ਬੜੀਆਂ ਬੜੀਆਂ ਸੋਹਣੀਆਂ ਸੁੰਦਰ ਕਮਾਨਾਂ ਤਿਆਰ ਕਰਵਾ ਕੇ ਲਿਆ ਰਹੇ ਹਨ।
ਸੇਲੇ ਭਾਲੇ ਸਾਂਗ ਖਰ ਅਰ ਤੁਬਕ ਮਾਨਾ,
ਸੇਲੇ ਭਾਲੇ ਨੇਜੇ ਆਦਿਕ ਬਰਸ਼ ਤੁਬਕ ਗੋਲੀਆਂ ਆਦਿਕ ਜਿਹੜੇ ਇਸ ਤਰ੍ਹਾਂ ਦੇ ਹਥਿਆਰ ਹਨ ਸਾਜੋ ਸਮਾਨ ਹੈ ਇਹ ਭਾਰੀ ਗਿਣਤੀ ਦੇ ਵਿੱਚ ਤਿਆਰ ਹੋ ਰਿਹਾ ਹੈ।
ਮਾਰ ਬਕਾਰਾ ਸੂਰਮੇ ਕਹਿ ਉੱਚ ਸੁਣਾਵੇ,
ਤੇ ਇਧਰ ਸੂਰਮਿਆਂ ਦੇ ਅੰਦਰ ਭਾਰੀ ਬਲ ਇਹਨਾਂ ਨੇ ਜਿਨ੍ਹਾਂ ਨੇ ਧਾਰਨ ਕੀਤਾ, ਜਿਨ੍ਹਾਂ ਨੂੰ ਜੰਗ ਕਰਨ ਦਾ ਚਾਅ ਚੜਿਆ, ਡੌਲੇ ਫਰਕ ਰਹੇ ਹਨ ਤੇ ਉੱਚੀ ਉੱਚੀ ਆਵਾਜ਼ ਦੇ ਵਿੱਚ ਫੰਘਾਰੇ ਮਾਰਦੇ ਦੂਰ ਦੂਰ ਤੱਕ ਸੁਣਾਉਂਦੇ ਹਨ।
ਇਹ ਸਮਾਜ ਬੋ ਜੰਗ ਕੋ ਸਤਿਗੁਰੂ ਬਣਾਵੇ,
ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਨੇ ਜੰਗ ਕਰਨ ਦਾ ਜਿੰਨਾ ਵੀ ਸਾਜੋ ਸਮਾਨ ਸੀ ਭਾਰੀ ਗਿਣਤੀ ਦੇ ਵਿੱਚ ਉਹ ਤਿਆਰ ਕਰਵਾਇਆ ਹੈ।
ਉਤਰਾ ਜੇ ਗਿਰ ਪਤ ਕਿਤਕ ਮਿਲ ਮਤਾ ਪਕਾਇਓ,
ਇਧਰ ਗੁਰੂ ਪਾਤਸ਼ਾਹ ਜੀ ਆਨੰਦਪੁਰ ਸਾਹਿਬ ਦੇ ਵਿੱਚ ਜੰਗ ਦੀਆਂ ਤਿਆਰੀਆਂ ਕਰ ਰਹੇ ਹਨ ਤੇ ਉਧਰ ਰਾਜੇ ਭੀਮ ਚੰਦ ਨੇ ਜਿਹੜੇ ਰਾਜੇ ਆਪਣੇ ਕੋਲ ਬੁਲਾਏ, ਸਾਰੇ ਪਹਾੜੀ ਰਾਜੇ ਜਿਹੜੇ ਭੀਮ ਰਾਜੇ ਭੀਮ ਚੰਦ ਕੋਲ ਚੱਲ ਕੇ ਆਏ ਉਹ ਹੁਣ ਸਾਰੇ ਬੈਠ ਕੇ ਆਪਸ ਦੇ ਵਿੱਚ ਮਤਾ ਕਰ ਰਹੇ ਹਨ।
ਗੁਰਤੇ ਕਾਗਜ ਜਬ ਗਏ ਸਮੂਹ ਸੁਣਾਇਓ,
ਤੇ ਹੁਣ ਇਧਰੋਂ ਇਹ ਸਾਰੇ ਰਾਜੇ ਬੈਠ ਕੇ ਮਤਾ ਪਕਾ ਰਹੇ ਸਨ, ਉਧਰੋਂ ਸਤਿਗੁਰੂ ਪਾਤਸ਼ਾਹ ਜੀ ਦੀ ਭੇਜੀ ਹੋਈ ਪੱਤਰਿਕਾ ਲੈ ਕੇ ਦੂਤ ਆਣ ਪਹੁੰਚਿਆ ਹੈ।
ਮਿਲਿਓ ਕਿਰਪਾਲ ਕਟੋਚੀਆ ਸਭ ਸਭਾ ਮਝਾਰਾ,
ਉਹ ਪੱਤਰਿਕਾ ਸਾਰਿਆਂ ਦੇ ਵਿੱਚ ਸੁਣਾਏ ਗਏ ਤੇ ਜਿਹੜਾ ਕਿਰਪਾਲ ਕਟੋਚੀਆ ਪਹਾੜੀ ਰਾਜਾ ਸੀ ਉਹ ਵੀ ਸਭਾ ਦੇ ਵਿੱਚ ਬੈਠਾ ਸੀ।
ਕਰਨ ਜੰਗ ਅਰ ਮਿਟਨ ਕੋ ਤਿੰਨ ਮੰਤਰ ਉਚਾਰਾ,
ਉਹ ਹੁਣ ਜੰਗ ਕਰਨ ਤੋਂ ਹਟਣ ਦੀ ਜਿਹੜੀ ਸਲਾਹ ਹੈ ਉਹ ਕਰਨ ਲੱਗਾ। ਜੰਗ ਰਾਜਾ ਇਹ ਕਟੋਚੀਆ ਚਾਹੁੰਦਾ ਸੀ ਕਿ ਜੰਗ ਕਿਸੇ ਤਰ੍ਹਾਂ ਟਲ ਜਾਵੇ ਨਾ ਹੋਵੇ, ਤੇ ਉਹ ਟਾਲਣ ਦਾ ਜਿਹੜਾ ਮੰਤਰ ਹੈ ਵਿਧੀ ਹੈ ਉਹ ਇਸ ਨੇ ਮਨ ਦੇ ਅੰਦਰ ਵਿਚਾਰ ਕੇ ਸਾਰਿਆਂ ਦੇ ਵਿੱਚ ਕਹਿਣਾ ਕਿਤੇ ਹੈ
ਗੁਰੂ ਲੜਨ ਤੇ ਨੈ ਮਿਟੈ ਮੈਂ ਉਰ ਨਿਰਧਾਰਿਓ
ਕਹਿਣ ਲਗਾ ਕਿ ਮੈਂ ਸਾਰਾ ਜਿਹੜਾ ਭਲੀ ਪ੍ਰਕਾਰ ਦੇ ਨਾਲ ਜਾਣ ਲਿਆ ਰਾਜਾ ਕਿਰਪਾਲ ਕਟੋਚੀਆ ਕਹਿਣ ਲਗਾ ਕਿ ਗੁਰੂ ਜੀ ਹੁਣ ਲੜਾਈ ਤੋਂ ਟਲਣਗੇ ਨਹੀਂ ਉਹ ਲੜਾਈ ਕਰਨ ਤੋਂ ਪਿੱਛੇ ਨਹੀਂ ਹਟਣਗੇ ਮੈਂ ਭਲੀ ਪ੍ਰਕਾਰ ਦੇ ਨਾਲ ਜਾਣ ਲਿਆ ਹੈ
ਪਿਪਰ ਕੇ ਸ੍ਰੀ ਚੰਦ ਕੋ ਬਿਨ ਡਰ ਜਿਨ ਮਾਰਿਓ
ਹੁਣ ਪੰਮਾ ਪ੍ਰੋਹਤ ਤੇ ਕੇਸਰੀ ਚੰਦ ਨੂੰ ਜਿਨ੍ਹਾਂ ਨੇ ਬਿਨਾਂ ਡਰ ਤੋਂ ਡਰ ਰਹਿ ਧੋ ਕੇ ਉਹਨਾਂ ਨੂੰ ਮਾਰ ਕੁੱਟ ਕਰਕੇ ਬੇਇੱਜ਼ਤ ਕਰਕੇ ਉਹਨਾਂ ਨੂੰ ਕੱਢ ਦਿੱਤਾ ਉੱਥੋਂ ਆਨੰਦਪੁਰ ਦੇ ਵਿੱਚੋਂ ਭਜਾਉਣਾ ਕੀਤਾ ਉਹਨਾਂ ਨੇ ਕੋਈ ਡਰ ਨਹੀਂ ਮੰਨਿਆ ਇਸ ਕਰਕੇ ਉਹ ਹੁਣ ਜੰਗ ਕਰਨ ਤੋਂ ਪਿੱਛੇ ਨਹੀਂ ਹਟਣਗੇ
ਅਵੇ ਪੱਤਰਕਾ ਲਿਖ ਪੱਟੀ ਸਭ ਪਰੈ ਲਖਾਈ
ਤੇ ਹੁਣ ਆ ਪੱਤਰਕਾ ਜਿਹੜੀ ਆਈ ਹੈ ਉਹਨਾਂ ਨੇ ਲਿਖ ਕੇ ਭੇਜਣਾ ਕੀਤੀ ਹੈ ਸਾਰਿਆਂ ਨੇ ਸੁਣੀ ਹੈ
ਮਿਲੋ ਵਿਚਾਰੋ ਆਪ ਮੈਂ ਜਿਵ ਵਿਜੈ ਲੜਾਈ
ਹੁਣ ਪੱਤਰਕਾ ਦੇ ਵਿੱਚ ਸਾਰਿਆਂ ਨੇ ਜਾਣ ਹੀ ਲਿਆ ਕਿ ਸਤਿਗੁਰੂ ਜੀ ਜੰਗ ਕਰਨ ਦੇ ਲਈ ਤਿਆਰ ਹਨ ਉਹ ਪਿੱਛੇ ਨਹੀਂ ਹਟਣਗੇ ਤੇ ਹੁਣ ਸਾਰੇ ਮਿਲ ਕੇ ਵਿਚਾਰ ਕਰੋ ਕਿ ਇਹ ਜੰਗ ਦੇ ਵਿੱਚ ਫਤਿਹ ਕਿਵੇਂ ਪ੍ਰਾਪਤ ਹੋਵੇਗੇ
ਸੈਨ ਸਕੇਲੀ ਕਨੀ ਗੁਰ ਪੁਨ ਆਪੈ ਜੋਦਾ
ਸਤਿਗੁਰੂ ਜੀ ਨੇ ਆਪਣੀ ਸੈਨਾ ਦੇ ਵਿੱਚ ਭਾਰੀ ਵਾਧਾ ਕਰ ਲਿਆ ਬਹੁਤ ਸੈਨਾ ਗੁਰੂ ਜੀ ਨੇ ਭਰਤੀ ਕਰ ਲਈ ਹੈ ਤੇ ਉਧਰੋਂ ਆਪ ਵੀ ਭਾਰੀ ਵੱਡੇ ਯੋਧੇ ਬਲਵਾਨ ਯੋਧੇ ਹਨ ਸਤਿਗੁਰੂ ਜੀ
ਰਚੈ ਮੈਤ ਕਮਸਾਨ ਕੋ ਠਾਨੈ ਮਨ ਕਰੋਧਾ
ਤੇ ਉਹ ਹੁਣ ਰਚੈ ਮੈਤ ਕਸਮਾਨ ਕੋ ਮਨ ਦੇ ਵਿੱਚ ਵੱਡਾ ਕ੍ਰੋਧ ਧਾਰਨ ਕਰਕੇ ਗੁੱਸੇ ਨੂੰ ਧਾਰਨ ਕਰਕੇ ਉਹ ਵੱਡਾ ਜੰਗ ਜਿਹੜਾ ਰਚਣਗੇ ਜੰਗ ਤੋਂ ਪਿੱਛੇ ਨਹੀਂ ਟਲਣਗੇ
ਆਪਣੇ ਘਰ ਮੈਂ ਬਿਆ ਸੁਤ ਚਈਆ ਸ਼ੁਭ ਸ਼ਾਦੇ
ਹੇ ਰਾਜਾ ਭੀਮ ਚੰਦ ਤੂੰ ਵਿਚਾਰ ਕਿਉਂ ਨਹੀਂ ਕਰਦਾ ਇਧਰ ਤੇਰੇ ਘਰ ਦੇ ਵਿੱਚ ਤੇਰੇ ਪੁੱਤਰ ਦਾ ਵਿਆਹ ਹੈ ਤੂੰ ਪੁੱਤਰ ਦੇ ਵਿਆਹ ਦੀਆਂ ਤਿਆਰੀਆਂ ਕਰ ਰਿਹਾ ਵਿਆਹ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਬਣਿਆ ਹੋਇਆ ਹੈ
ਸਨਮੁਖ ਆਯੁਧ ਹਤਨ ਕੇ ਕਬ ਤਿਆਗੈ ਬਾਦੇ
ਜਦੋਂ ਹੁਣ ਸਨਮੁਖ ਹੋ ਕੇ ਜਦੋਂ ਦੋਵੇਂ ਪਾਸਿਆਂ ਤੋਂ ਲੜਾਈ ਹੋਵੇਗੀ ਤੇ ਇਸ ਲੜਾਈ ਦੇ ਵਿੱਚ ਅਨੇਕਾਂ ਜਿਹੜੇ ਆਪਣੇ ਇਧਰ ਸੈਨਾ ਦੇ ਵਿੱਚੋਂ ਜਾਂ ਹੋਰ ਜਿਹੜੇ ਕਈ ਲੋਕ ਮਾਰੇ ਜਾਣਗੇ
ਮ੍ਰਿਤਕ ਸੰਬੰਧੀ ਹੋਏ ਕੋ ਬੜ ਸ਼ੋਰ ਪੈ ਹੈ
ਰਾਜਾ ਭੀਮ ਚੰਦ ਉਧਰੋਂ ਤੋਂ ਸਾਕ ਸੰਬੰਧੀ ਚੱਲ ਕੇ ਆ ਰਹੇ ਹਨ ਵਿਆਹ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਬਣਿਆ ਤੇਰੇ ਘਰ ਅੰਦਰ ਇਹਨਾਂ ਵਿਆਹ ਦੀਆਂ ਖੁਸ਼ੀਆਂ ਦੇ ਅੰਦਰ ਤੇਰੇ ਜਿਹੜੇ ਸਾਕ ਸੰਬੰਧੀ ਹਨ ਰਿਸ਼ਤੇਦਾਰ ਹਨ ਉਹ ਸ਼ਾਮਲ ਹੋ ਰਹੇ ਹਨ ਤੇ ਜੇ ਕਿਤੇ ਉਹਨਾਂ ਸਾਕ ਸੰਬੰਧੀਆਂ ਦੇ ਵਿੱਚੋਂ ਇਸ ਕੋਈ ਜੰਗ ਦੇ ਵਿੱਚ ਮਾਰਿਆ ਗਿਆ ਤੇ ਜਿੱਥੇ ਹੁਣ ਵਿਆਹ ਦੀਆਂ ਖੁਸ਼ੀਆਂ ਹਨ ਉੱਥੇ ਸ਼ੋਕ ਜਿਹੜਾ ਛਾ ਜਾਵੇਗਾ ਮਾਤਮ ਪੈ ਜਾਵੇਗਾ ਵੱਡਾ ਸ਼ੋਕ ਉਪਜੇਗਾ
ਪਾਟਿਆ ਛੇ ਪਹੁੰਚੇ ਬਿਨਾ ਰਣ ਕਮਨ ਕਰੇ
ਤੇ ਚੰਗੇ ਜਿਹੜੇ ਸੂਰਮੇ ਹਨ ਯੋਧੇ ਹਨ ਉਹਨਾਂ ਦੇ ਮੈਦਾਨੇ ਜੰਗ ਅੰਦਰ ਜਾਣ ਤੋਂ ਬਿਨਾ ਜੰਗ ਕਿਵੇਂ ਜਿੱਤਿਆ ਜਾ ਸਕਦਾ ਜੰਗ ਕਿਵੇਂ ਕੀਤੀ ਜਾ ਸਕਦੀ ਹੈ
ਪਠੋ ਛੋੜ ਜੇ ਲੜਨ ਕੋ ਤਬ ਪਾਏ ਪਰਾਜੈ
ਤੇ ਰਾਜਾ ਭੀਮ ਚੰਦ ਜੇ ਤੂੰ ਕਿਤੇ ਇਹ ਵਿਚਾਰੇ ਸੋਚੇ ਕਿ ਆ ਪਿੰਡਾਂ ਦੇ ਜਿਹੜੇ ਲੋਕ ਮੈਂ ਇਕੱਠੇ ਕਰਕੇ ਮੰਗਵਾ ਲਏ ਹਨ ਇਹਨਾਂ ਲੋਕਾਂ ਨੂੰ ਮੈਦਾਨੇ ਜੰਗ ਅੰਦਰ ਭੇਜ ਕੇ ਮੈਂ ਜੰਗ ਜਿੱਤ ਲਵਾਂਗਾ ਇਹ ਮਨ ਦਾ ਤੂੰ ਖਿਆਲ ਛੱਡ ਦੇ ਮਨ ਦੇ ਅੰਦਰੋਂ ਇਹ ਵਿਚਾਰ ਨੂੰ ਤਿਆਗ ਦੇ ਇਹਨਾਂ ਸਧਾਰਨ ਮਨੁੱਖਾਂ ਦੇ ਨਾਲ ਤੂੰ ਜੰਗ ਵਿੱਚ ਜਿੱਤ ਪ੍ਰਾਪਤ ਨਹੀਂ ਕਰ ਸਕਦਾ
ਸਰਿਓ ਕੋਨ ਕਾਲਜ ਲਖੋ ਲੈ ਸ਼ਤਰੂ ਸਮਾਜੈ
ਤੇ ਬਿਨਾਂ ਸ਼ਤਰੂ ਤੋਂ ਬਿਨਾਂ ਸੂਰਮੇ ਤੋਂ ਕਿਵੇਂ ਜੰਗ ਦਾ ਕਾਰਜ ਸਵਰ ਸਕਦਾ ਰਾਜਾ ਤੂੰ ਭਲੀ ਪ੍ਰਕਾਰ ਜਾਣਦਾ ਬਿਨਾ ਸੂਰਮਿਆਂ ਤੋਂ ਜੰਗ ਜਿੱਤੀ ਨਹੀਂ ਜਾ ਸਕਦੀ ਜੰਗ ਕੀਤੀ ਨਹੀਂ ਜਾ ਸਕਦੀ ਹੈ
ਤੇਰੇ ਦੇ ਵਿਚਾਰੀ ਉਹ ਰਣ ਨਾਇਨ ਆਛੇ
ਇਸ ਕਰਕੇ ਮੈਂ ਤਾਂ ਹਿਰਦੇ ਦੇ ਅੰਦਰ ਇਹੀ ਵਿਚਾਰ ਕੀਤੀ ਹੈ ਸਾਰੀ ਵਿਚਾਰ ਕਰਕੇ ਕਿ ਘਰ ਦੇ ਅੰਦਰ ਖੁਸ਼ੀਆਂ ਦਾ ਮਾਹੌਲ ਹੈ ਪੁੱਤਰ ਦਾ ਵਿਆਹ ਹੈ ਤੇ ਇਸ ਦੇ ਵਿੱਚ ਜੇ ਕਿਸੇ ਸਾਕ ਸੰਬੰਧੀ ਦਾ ਨੁਕਸਾਨ ਹੋ ਗਿਆ ਉਹਦੇ ਵਿੱਚ ਵੀ ਸਾਨੂੰ ਵੱਡਾ ਸ਼ੋਕ ਪ੍ਰਾਪਤ ਹੋਵੇਗਾ ਤੇ ਜੇ ਜੰਗ ਵਿੱਚ ਜਿੱਤ ਪ੍ਰਾਪਤ ਨਾ ਕਰ ਸਕੇ ਤੇ ਸਾਡੀ ਭਾਰੀ ਨਰਾਦਰ ਸਾਰੇ ਪਾਸੇ ਹੋ ਜਾਵੇਗਾ ਇਹ ਸਾਰੀਆਂ ਗੱਲਾਂ ਨੂੰ ਵਿਚਾਰਦਿਆਂ ਹੋਇਆਂ ਮੈਂ ਮਨ ਦੇ ਵਿੱਚ ਇਹੀ ਸਲਾਹ ਕੀਤੀ ਹੈ ਕਿ ਜੰਗ ਦਾ ਟਾਲਾ ਕਰ ਦਿੱਤਾ ਜਾਵੇ।
ਜੇ ਲੜ ਮੇ ਕੋ ਚੈ ਤੂੰ ਸੁਤ ਬਿਆਹ ਨਾ ਬਾਂਛੋ।
ਜੇਕਰ ਰਾਜਾ ਭੀਮ ਚੰਦ ਤੂੰ ਲੜਨਾ ਹੀ ਚਾਹੁੰਦਾ, ਤੂੰ ਗੁਰੂ ਜੀ ਦੇ ਨਾਲ ਜੰਗ ਕਰਨੀ ਚਾਹੁੰਦਾ ਹੈ, ਤੇ ਫਿਰ ਪੁੱਤਰ ਦਾ ਵਿਆਹ ਨਾ ਕਰ। ਪੁੱਤਰ ਦੇ ਵਿਆਹ ਕਰਨ ਦਾ ਜਿਹੜਾ ਕਾਰਜ ਹੈ, ਇਸ ਨੂੰ ਛੱਡ ਦੇ, ਤਿਆਗ ਦੇ।
ਦੋਨੋਂ ਮੈਂ ਇੱਕ ਕੋ ਕਰੋ, ਇਹ ਮਤ ਹੈ ਮੇਰਾ।
ਮੇਰਾ ਤਾਂ ਇਹੀ ਤੈਨੂੰ ਮਤ ਹੈ, ਇਹੀ ਮੇਰੀ ਤੈਨੂੰ ਸਲਾਹ ਹੈ। ਦੋਨਾਂ ਦੇ ਵਿੱਚੋਂ ਇੱਕ ਕਰ ਲੈ, ਜਾਂ ਤਾਂ ਤੂੰ ਪੁੱਤਰ ਦਾ ਵਿਆਹ ਕਰ ਲੈ ਖੁਸ਼ੀਆਂ ਦੇ ਨਾਲ, ਤੇ ਜੇ ਤੂੰ ਜੰਗ ਕਰਨੀ ਚਾਹੁੰਦਾ ਫਿਰ ਪੁੱਤਰ ਦੇ ਵਿਆਹ ਦਾ ਖਿਆਲ ਛੱਡ ਦੇ, ਪੁੱਤਰ ਦਾ ਵਿਆਹ ਅੱਗੇ ਪਾ ਦੇ ਤੇ ਜੰਗ ਕਰ ਲੈ। ਇਹਨਾਂ ਦੋਨਾਂ ਦੇ ਵਿੱਚੋਂ ਇੱਕ ਕਰ, ਮੇਰੀ ਇਹੀ ਸਲਾਹ ਹੈ।
ਸ਼ਾਦੀ ਮੈਂ ਕੁਛ ਨਾ, ਸ਼ਾਦੀ ਮੈਂ ਕੁਛ ਗਮੀ ਹੋਏ ਇਹ ਨਹੀਂ ਅਛੇਰਾ।
ਇੱਧਰ ਸ਼ਾਦੀ ਦਾ ਕਾਰਜ ਹੋਵੇ, ਵਿਆਹ ਦੇ ਮਾਹੌਲ ਦੇ ਵਿੱਚ ਜਿੱਥੇ ਖੁਸ਼ੀਆਂ ਹੋਣ ਚਾਰੇ ਪਾਸੇ, ਤੇ ਇਹਨਾਂ ਖੁਸ਼ੀਆਂ ਦੇ ਵਿੱਚ ਕਿਤੇ ਕੋਈ ਗਮੀ ਛਾ ਜਾਵੇ ਤੇ ਉਹ ਚੰਗਾ ਨਹੀਂ ਹੋਵੇਗਾ, ਇਹ ਚੰਗੀ ਗੱਲ ਨਹੀਂ ਹੋਵੇਗੀ।
ਭੀਮ ਚੰਦ ਕੋ ਸਚਿਵ ਸੁਣ ਬੋਲਿਓ ਸਭ ਮਾਏ।
ਹੁਣ ਇਧਰੋਂ ਭੀਮ ਚੰਦ ਦਾ ਜਿਹੜਾ ਮੰਤਰੀ ਸੀ, ਇਹ ਸੁਣ ਕੇ ਸਾਰਿਆਂ ਦੇ ਵਿੱਚ ਬੋਲਿਆ ਹੈ,
ਗੁਰ ਸੋਨਾ ਹੱਕ ਬੈਰ ਰਚ ਸਾਰਿਓ ਕੁਛ ਨਾਏ।
ਕਹਿਣ ਲੱਗਾ ਕਿ ਗੁਰੂ ਦੇ ਨਾਲ ਵੈਰ ਧਾਰਨ ਕਰਕੇ ਤੁਹਾਡਾ ਕੁਝ ਸਰਨਾ ਨਹੀਂ, ਕੋਈ ਵੀ ਕਾਰਜ ਜਿਹੜਾ ਉਹ ਬਣ ਨਹੀਂ ਆਉਣਾ, ਇਸ ਕਰਕੇ ਗੁਰੂ ਦੇ ਨਾਲ ਵੈਰ ਕਰਨ ਦੀ ਨੀਤੀ ਨੂੰ ਤਿਆਗ ਦੇਵੋ।
ਲੜਤੀ ਓ ਸੰਤੈ ਵਿਜੈ ਮੈਂ ਨਿਸ਼ਚੈ ਕੇਸ ਨਾਏ।
ਹੁਣ ਕਿਸੇ ਦੇ ਮਨ ਦੇ ਅੰਦਰ ਕੋਈ ਨਿਸ਼ਚਾ ਕਰਕੇ ਇਹ ਨਹੀਂ ਕਹਿ ਸਕਦਾ ਕਿ ਜ਼ਰੂਰੀ ਅਸੀਂ ਜੰਗ ਦੇ ਵਿੱਚ ਜਿੱਤ ਪ੍ਰਾਪਤ ਕਰ ਲਵਾਂਗੇ, ਦ੍ਰਿੜ ਨਿਸ਼ਚੇ ਦੇ ਨਾਲ ਇਹ ਕੋਈ ਬਿਆਨ ਨਹੀਂ ਕਰ ਸਕਦਾ।
ਕੋ ਜਾਣੈ ਕੋ ਪਾਏ ਹੈ ਸਮਝੋ ਮਨ ਮਾਏ।
ਕੌਣ ਜਾਣੋ, ਮਾਨੋ ਜਦੋਂ ਜੰਗ ਹੋਵੇਗਾ ਤੇ ਉਹ ਜੰਗ ਦੇ ਵਿੱਚ ਕਿਹਦੀ ਜਿੱਤ ਹੋਵੇਗੀ ਇਹ ਕੌਣ ਜਾਣ ਸਕਦਾ, ਕੌਣ ਹਾਰੇਗਾ ਕੌਣ ਜਿੱਤੇਗਾ ਇਹਦੇ ਬਾਰੇ ਕੋਈ ਪਹਿਲਾਂ ਫੈਸਲਾ ਨਹੀਂ ਦੇ ਸਕਦਾ।
ਉਛਵ ਦੀਰਘ ਵਿਆਹ ਕੋ ਨੈ ਕੀਜੈ ਮੰਦਾ।
ਘਰ ਦੇ ਅੰਦਰ ਵਿਆਹ ਦਾ ਉਤਸਵ ਹੈ, ਵਿਆਹ ਦਾ ਕਾਰਜ ਹੈ, ਇਸ ਕਰਕੇ ਮੰਦੇ ਵਿਚਾਰ ਲੜਾਈ ਦੀ ਵਿਚਾਰ ਨੂੰ ਛੱਡ ਦੇਣਾ ਚਾਹੀਦਾ ਹੈ।
ਪ੍ਰਥਮ ਕਰੋ ਪਿੱਛੇ ਲੜੋ ਜੇ ਚਾਹੇ ਬਿਲੰਦਾ।
ਜੇਕਰ ਤੁਸੀਂ ਜ਼ਰੂਰੀ ਗੁਰੂ ਜੀ ਦੇ ਨਾਲ ਜੰਗ ਕਰਨਾ ਹੀ ਚਾਹੁੰਦੇ ਹੋ ਤਾਂ ਪਹਿਲਾਂ ਜਿਹੜਾ ਤੁਸੀਂ ਪੁੱਤਰ ਦੇ ਵਿਆਹ ਦਾ ਕਾਰਜ ਆਰੰਭਿਆ, ਪਹਿਲਾਂ ਪੁੱਤਰ ਦਾ ਵਿਆਹ ਕਰ ਲਵੋ, ਪੁੱਤਰ ਦਾ ਵਿਆਹ ਕਰਨ ਤੋਂ ਬਾਅਦ ਫਿਰ ਤੁਸੀਂ ਜੰਗ ਕਰ ਲੈਣਾ।
ਭੀਮ ਚੰਦ ਸੁਣ ਮੋਨ ਪਾ ਕੁਛ ਆਏ ਨਾ ਬਾਨੇ।
ਹੁਣ ਇਸ ਤਰ੍ਹਾਂ ਇਹ ਸਾਰਿਆਂ ਦੀਆਂ ਵਿਚਾਰਾਂ ਸੁਣ ਕੇ ਰਾਜਾ ਭੀਮ ਚੰਦ ਚੁੱਪ ਹੋ ਗਿਆ। ਹੁਣ ਉਹਦੇ ਮੁਖ ਦੇ ਵਿੱਚੋਂ ਕੋਈ ਸ਼ਬਦ ਨਹੀਂ ਨਿਕਲ ਰਿਹਾ, ਹੁਣ ਉਹਨੇ ਮੌਨ ਧਾਰਨ ਕਰ ਰਿਹਾ। ਰਾਜਾ ਭੀਮ ਚੰਦ ਕੁਛ ਬੋਲਦਾ ਨਹੀਂ ਹੈ।
ਉਤ ਸਤਗੁਰ ਪਰਬਲ ਪਰੈ ਇਤ ਬਿਆਹ ਪਰਾਨੇ।
ਹੁਣ ਹਿਰਦੇ ਦੇ ਅੰਦਰ ਵਿਚਾਰਦਾ ਹੈ ਕਿ ਇਧਰੋਂ ਤਾਂ ਮੈਂ ਪੁੱਤਰ ਦਾ ਵਿਆਹ ਰੱਖ ਲਿਆ, ਤੇ ਜੇ ਮੈਂ ਪੁੱਤਰ ਦਾ ਵਿਆਹ ਜਾਣ ਕੇ ਗੁਰੂ ਜੀ ਦੇ ਨਾਲ ਜੰਗ ਨਹੀਂ ਕਰਦਾ ਤੇ ਗੁਰੂ ਜੀ ਮੇਰੇ ਤੇ ਭਾਰੀ ਹੋ ਜਾਣਗੇ, ਮੇਰੇ ਤੇ ਤਾਕਤਵਰ ਹੋ ਜਾਣਗੇ, ਤੇ ਜੇ ਮੈਂ ਜੰਗ ਕਰ ਲੈਣਾ ਤੇ ਪੁੱਤਰ ਦੇ ਵਿਆਹ ਦੇ ਵਿੱਚ ਇਹ ਚੰਗਾ ਨਹੀਂ ਹੋਵੇਗਾ, ਖੁਸ਼ੀਆਂ ਦੇ ਅੰਦਰ ਜਿਹੜਾ ਮਾਤਮ ਛਾ ਜਾਵੇਗਾ, ਗਮੀਆਂ ਛਾ ਜਾਣਗੀਆਂ।
ਚਿੰਤਾ ਬਸ ਇਹ ਸਭ ਉੱਠੇ ਠਹਿਰਾਏ ਨਾ ਨਿਕਾ।
ਹੁਣ ਇਸ ਤਰ੍ਹਾਂ ਸਾਰੇ ਚਿੰਤਾ ਬਸ ਹੋਏ, ਹੁਣ ਕਿਸੇ ਨੂੰ ਵੀ ਕੋਈ ਵਿਚਾਰ ਨਹੀਂ ਆਉੜਦੀ ਕਿ ਕੀ ਕੀਤਾ ਜਾਵੇ। ਚਿੰਤਾ ਬਸ ਹੋਏ, ਸਾਰੇ ਉੱਠ ਕੇ ਆਪੋ ਆਪਣੇ ਘਰਾਂ ਨੂੰ ਚਾਲੇ ਪਾਏ ਹਨ।
ਜਬ ਗਮਨਿਓ ਰਣਵਾਸ ਮੈਂ ਕਰਕੇ ਮੁਖ ਫੀਕਾ।
ਜਬ ਗਮਨਿਓ ਰਣਵਾਸ ਮੈਂ ਕਰਕੇ ਮੁਖ ਫੀਕਾ। ਸਾਰੇ ਆਪੋ ਆਪਣੇ ਮੂੰਹ ਫਿੱਕੇ, ਭਾਵ ਕਿ ਮੂੰਹ ਸਾਰਿਆਂ ਦੇ ਚਿਹਰੇ ਉਤਰੇ ਹੋਏ ਹਨ, ਕੋਈ ਕਿਸੇ ਤਰ੍ਹਾਂ ਦੀ ਚਿਹਰੇ ਤੇ ਖੁਸ਼ੀ ਨਹੀਂ। ਇਹ ਲੜਕੇ ਹੋਏ ਮੂੰਹ ਲੈ ਕੇ ਆਪੋ ਆਪਣੇ ਰਣਵਾਸ ਘਰਾਂ ਦੇ ਵਿੱਚ ਪਹੁੰਚੇ ਹਨ।
ਰਾਣੀ ਸਮਝਾਵਣ ਲੱਗੇ ਅਬ ਤਜੋ ਲੜਾਏ।
ਰਾਜਾ ਭੀਮ ਚੰਦ ਜਦੋਂ ਆਪਣੇ ਮਹਿਲਾਂ ਦੇ ਵਿੱਚ ਪਹੁੰਚਿਆ ਤੇ ਹੁਣ ਰਾਣੀ ਨੇ ਜਾਣ ਲਿਆ ਰਾਜੇ ਦੇ ਹਾਵ ਭਾਵ ਦੇਖ ਕੇ, ਤੇ ਰਾਣੀ ਨੂੰ ਪਤਾ ਲੱਗ ਚੁੱਕਾ ਸੀ ਕਿ ਜੰਗ ਕਰਨ ਦੀ ਤਿਆਰੀ ਵਿੱਚ ਹਨ, ਤੇ ਹੁਣ ਰਾਣੀ ਵੀ ਰਾਜੇ ਭੀਮ ਚੰਦ ਨੂੰ ਸਮਝਾਉਣ ਲੱਗੇ, ਕਹਿਣ ਲੱਗੀ ਲੜਾਈ ਦਾ ਜਿਹੜਾ ਕਾਰਜ ਆ ਉਹਨੂੰ ਛੱਡ ਦਿਓ, ਲੜਾਈ ਦਾ ਖਿਆਲ ਮਨ ਵਿੱਚੋਂ ਕੱਢ ਕੇ ਵਿਆਹ ਦੇ ਜਿਹੜੇ ਕਾਰਜ ਆਪਾਂ ਪੁੱਤਰ ਦੇ ਆਰੰਭ ਕੀਤੇ ਹਨ ਉਹ ਕਾਰਜ ਖੁਸ਼ੀਆਂ ਦੇ ਸਹਿਤ ਕਰਨਾ ਕਰੋ।
ਪੁਰਬ ਸ਼ਾਦੀ ਪੁੱਤਰ ਕੀ ਦਿਓ ਬਿਘਨ ਮਿਟਾਏ।
ਪਹਿਲਾਂ ਆਪਣੇ ਪੁੱਤਰ ਦੀ ਸ਼ਾਦੀ ਨੂੰ ਮੁੱਖ ਰੱਖੋ। ਹੁਣ ਤਾਂ ਪਰਮੇਸ਼ਰ ਨੇ ਸਾਡੇ ਤੇ ਕਿਰਪਾ ਕੀਤੀ ਹੈ ਕਿ ਸਾਨੂੰ ਪੁੱਤਰ ਦੇ ਵਿਆਹ ਦੀਆਂ ਖੁਸ਼ੀਆਂ ਬਖਸ਼ੀਆਂ ਹਨ, ਇਸ ਕਰਕੇ ਮੰਦੇ ਵਿਚਾਰ ਲੜਾਈ ਦੇ ਵਿਚਾਰ ਸਾਰੇ ਕੱਢ ਕੇ ਪਹਿਲਾਂ ਮੁੱਖ ਆਪਣੇ ਪੁੱਤਰ ਦੇ ਵਿਆਹ ਦਾ ਕਾਰਜ ਰੱਖਣਾ ਕਰੋ।
ਤੁਮ ਸਿਆਣੇ ਮਤਵਾਨੋ ਤਜ ਦਿਓ ਮਖੇੜਾ।
ਰਾਣੀ ਬੜਾ ਸਮਝਾ ਰਹੀ ਹੈ ਰਾਜੇ ਭੀਮ ਚੰਦ ਨੂੰ, ਕਹਿੰਦੀ ਰਾਜਾ ਭੀਮ ਚੰਦ, ਰਾਜਨ ਤੂੰ ਬੜਾ ਸਿਆਣਾ ਹੈ, ਬੜਾ ਮਤਵਾਨ ਹੈ, ਇਸ ਕਰਕੇ ਜਿਹੜਾ ਬਖੇੜਾ ਹੈ ਲੜਾਈ ਹੈ ਤਜ ਦੇਵੋ ਤਿਆਗ ਦੇਵੋ।
ਅਬ ਲੜਬੇ ਕੋ ਸਮੋ ਨੈ ਮਾਨੋ ਬਚ ਮੇਰਾ।
ਰਾਜੇ ਨੇ ਕੀ ਸਮਾਂ ਕੋਈ ਲੜਾਈ ਕਰਨ ਦਾ, ਤੇਰੇ ਘਰ ਦੇ ਅੰਦਰ ਪੁੱਤਰ ਦੇ ਵਿਆਹ ਦੀਆਂ ਤਿਆਰੀਆਂ ਹੋ ਰਹੀਆਂ ਹਨ ਤੇ ਇਹ ਕੋਈ ਲੜਾਈ ਕਰਨ ਦਾ ਸਮਾਂ ਨਹੀਂ, ਇਸ ਕਰਕੇ ਮੇਰੀ ਗੱਲ ਮੰਨ ਲਵੋ ਤੇ ਲੜਾਈ ਦਾ ਖਿਆਲ ਮਨ ਵਿੱਚੋਂ ਕੱਢ ਦੇਵੋ।
ਇਤ ਬਰਜਤ ਸ਼ੁਭ ਮਤ ਜਿਨੋ ਉਤ ਗੁਰ ਅਧਕਾਏ।
ਹੁਣ ਇਸ ਪ੍ਰਕਾਰ ਦੇ ਨਾਲ ਹੁਣ ਰਾਣੀ ਜਿਹੜੀ ਆ ਉਹ ਰਾਜੇ ਭੀਮ ਚੰਦ ਨੂੰ ਵਰਜ ਰਹੀ ਹੈ, ਜੰਗ ਕਰਨ ਤੋਂ ਰੋਕ ਰਹੀ ਹੈ, ਸਮਝਾ ਰਹੀ ਹੈ।
ਭੀਮ ਚੰਦ ਗਿਣਤੀ ਗਿਣਤ ਨਿਸ਼ਚੈ ਨਾ ਪਾਏ।
ਹੁਣ ਰਾਜਾ ਭੀਮ ਚੰਦ ਮਨ ਦੇ ਅੰਦਰ ਗਿਣਤੀਆਂ ਗਿਣਦਾ ਕਿ ਵੀ ਜਿੰਨੇ ਵੀ ਸਾਰੇ ਸਿਆਣੇ ਮਤਵਾਨ ਹਨ, ਸਾਰੇ ਰਾਜੇ ਵੀ ਇੱਧਰ ਮੇਰੀ ਰਾਣੀ ਵੀ, ਇਹ ਸਾਰੇ ਮੈਨੂੰ ਸਮਝਾ ਰਹੇ ਹਨ ਤੇ ਸਾਰੇ ਵਰਜਦੇ ਹਨ, ਤੇ ਜੇ ਮੈਂ ਉਧਰ ਵੇਖਦਾ ਕਿ ਗੁਰੂ ਜੀ ਦੀ ਤਾਕਤ ਮੇਰੇ ਤੋਂ ਉੱਪਰ ਦੀ ਹੋ ਰਹੀ ਹੈ, ਗੁਰੂ ਜੀ ਮੇਰੇ ਉੱਪਰ ਭਾਰੀ ਹੋ ਜਾਣਗੇ, ਇਹ ਗਿਣਤੀਆਂ ਮਿਣਤੀਆਂ ਦੇ ਵਿੱਚ ਰਾਜਨ ਪਿਆ ਹੋਇਆ ਰਾਜਾ ਭੀਮ ਚੰਦ ਸੋਚਦਾ ਹੈ।
ਉਠ ਪ੍ਰਭਾਤ ਕੋ ਸੋਚ ਕਰ ਸਭ ਸਭਾ ਬੁਲਾਏ।
ਹੁਣ ਰਾਤ ਨੂੰ ਲੇਟਿਆ ਸੌਣ ਦੇ ਵਾਸਤੇ ਇਹਨਾਂ ਗਿਣਤੀਆਂ ਮਿਣਤੀਆਂ ਦੇ ਵਿੱਚ ਪਿਆ, ਚਿੰਤਾ ਵਸ ਹੋਇਆ ਰਾਜੇ ਭੀਮ ਚੰਦ ਨੂੰ, ਸਾਰੀ ਰਾਤ ਨੀਂਦ ਨਹੀਂ ਆਈ ਤੇ ਹੁਣ ਪ੍ਰਭਾਤ ਦਾ ਸਮਾਂ ਸਵੇਰ ਦਾ ਜਾਣਦਾ ਹੋਇਆ ਉੱਠਿਆ, ਉੱਠ ਕੇ ਤਿਆਰ ਹੋਇਆ ਤੇ ਸਭਾ ਲਗਾਈ, ਸਭਾ ਦੇ ਵਿੱਚ ਸਾਰਿਆਂ ਨੂੰ ਬੁਲਾਉਣਾ ਕੀਤਾ ਹੈ।
ਜੇ ਠਾਕਰ ਗਿਰਪਤੀ ਉਤੇ ਚੱਲ ਕੇ ਤੈ ਆਏ।
ਜਿੰਨੇ ਵੀ ਪਹਾੜੀ ਰਾਜੇ ਸਨ ਇਹਨੇ ਬੁਲਾਏ ਹੋਏ, ਉਹ ਆਪੋ ਆਪਣੇ ਸਥਾਨਾਂ ਤੋਂ ਚੱਲ ਕੇ ਸਭਾ ਦੇ ਵਿੱਚ ਆਣ ਪਹੁੰਚੇ ਹਨ।
ਕਰਿਓ ਫਿਕਰ ਕੋ ਜ਼ਿਕਰ ਤਬ ਸੰਸੈ ਹੋਰ ਐਸੇ।
ਹੁਣ ਉਹ ਜਿਹੜਾ ਵਿਆਹ ਦਾ ਕਾਰਨ ਸੀ, ਇਧਰੋਂ ਜੰਗ ਦਾ ਕਾਰਨ ਬਣਿਆ ਹੋਇਆ, ਉਹਦੇ ਬਾਰੇ ਸਾਰੇ ਵਿਚਾਰ ਕਰਦੇ ਹਨ, ਸਾਰਿਆਂ ਦੇ ਅੰਦਰ ਫਿਕਰ ਬਣਿਆ ਹੋਇਆ ਹੈ।
ਲੜੇ ਬਿਨਾ ਬਨਹੀਨਤਾ ਸਹਿ ਸਕੋ ਨਾ ਕੈਸੇ।
ਹੁਣ ਵੱਡਾ ਸੰਸਾ ਹਿਰਦੇ ਦੇ ਅੰਦਰ ਧਾਰਨ ਕਰਦਿਆਂ ਭੀਮ ਚੰਦ ਨਾ ਪਹਾੜੀ ਰਾਜਿਆਂ ਨੂੰ ਕਹਿਣ ਲਗਾ ਕਿ ਲੜੇ ਬਿਨਾ ਬਨਹੀਨਤਾ, ਕਹਿੰਦਾ ਜੇ ਮੈਂ ਜੰਗ ਨਹੀਂ ਕਰਦਾ ਤੇ ਮੇਰੀ ਹੀਨਤਾ ਹੋਵੇਗੀ, ਚਾਰੇ ਪਾਸੇ ਮੇਰੀ ਹਾਨੀ ਹੋਵੇਗੀ, ਤੇ ਜੇ ਮੈਂ ਇਹ ਸਾਰਾ ਕੁਛ ਬਰਦਾਸ਼ਤ ਨਹੀਂ ਕਰ ਸਕਦਾ, ਮੇਰੀ ਹਾਨੀ ਹੋਵੇ ਮੈਂ ਸਹਿਣ ਨਹੀਂ ਕਰ ਸਕਾਂਗਾ।
ਦੇਸ਼ ਹਮਾਰੇ ਮੈਂ ਬਸੈ ਨਿਤ ਦੂਣ ਬਿਹਾਰਾ।
ਇੱਕ ਤਾਂ ਗੁਰੂ ਜੀ ਸਾਡੇ ਦੇਸ਼ ਦੇ ਵਿੱਚ ਵਸਦੇ ਹਨ, ਸਾਡੇ ਦੇਸ਼ ਦੇ ਵਿੱਚ ਰਹਿ ਕੇ ਦੂਣ ਇਲਾਕੇ ਦੇ ਵਿੱਚ ਫਿਰ ਕੇ ਸ਼ਿਕਾਰ ਕਰਦੇ ਹਨ।
ਮਨ ਭਾਵਤ ਕਰ ਜਾਤੈ ਗਨ ਕ੍ਰਿਕੀ ਬਿਗਾਰੈ।
ਮਨ ਭਾਉਂਦਾ ਫਿਰ ਕੇ ਸ਼ਿਕਾਰ ਕਰਦੇ ਹਨ, ਸੈਰ ਕਰਦੇ ਹਨ ਤੇ ਇਸ ਤਰ੍ਹਾਂ ਨਾਲ ਵਿਚਰਦੇ ਆ ਸਾਰੇ ਇਲਾਕੇ ਦੇ ਵਿੱਚ, ਸਾਡੀ ਵੱਡੀ ਜਿਹੜੀ ਫਸਲ ਹੈ ਖੇਤੀ ਵੀ ਉਜਾੜ ਦਿੰਦੇ ਹਨ।
ਇੱਕ ਤੋਂ ਜਾਚੀ ਬਸਤ ਜੋ ਹਮ ਵਿਆਹ ਮਜਾਰੇ।
ਇੱਕੀ ਤਾਂ ਮੈਂ ਵਸਤੂ ਮੰਗੀ ਹੈ ਗੁਰੂ ਜੀ ਦੇ ਕੋਲ, ਜਿਹੜੀ ਮੈਨੂੰ ਵਿਆਹ ਦੇ ਵਿੱਚ ਭਾਰੀ ਉਹਦੀ ਲੋੜ ਹੈ, ਵਿਆਹ ਦੇ ਕਾਰਨ ਕਰਕੇ ਵਿਆਹ ਦੇ ਵਿੱਚ ਮੈਂ ਸ਼ੋਭਾ ਬਣਾਉਣ ਦੇ ਵਾਸਤੇ ਇੱਕ ਵਸਤੂ ਦੀ ਮੰਗ ਤਾਂ ਉਹਨਾਂ ਦੇ ਕੋਲੋਂ ਮੈਂ ਕੀਤੀ ਹੈ।
ਪਰ ਇਹ ਕੰਮ ਸਭ ਲੈ ਤੈ ਇਹ ਜਗ ਮੈਂ ਕਾਰੇ।
ਜਗ ਦੀ ਰੀਤ ਹੈ ਕਿ ਜਿਹਨੂੰ ਕਿਤੇ ਕਿਸੇ ਚੀਜ਼ ਦੀ ਲੋੜ ਹੋਵੇ ਉਹ ਦੂਜੇ ਦੇ ਕੋਲੋਂ ਲੈ ਕੇ ਆਪਣਾ ਕਾਰਜ ਸਵਾਰ ਲੈਂਦਾ, ਆਪਣੀ ਲੋੜ ਪੂਰੀ ਕਰ ਲੈਂਦਾ, ਇਹ ਜੱਗ ਦੀ ਰੀਤ ਚੱਲਦੀ ਆ ਰਹੀ ਹੈ।
ਸੋ ਤੋ ਦੇਣੀ ਕਿਤ ਰਹੀ ਜੋ ਲੈਣ ਪਠਾਏ।
ਉਹ ਵਸਤੂ ਤਾਂ ਦੇਣੀ ਕਿਤੇ ਰਹੀ, ਉਹ ਵਸਤੂਆਂ ਤਾਂ ਮੈਨੂੰ ਕੀ ਦੇਣੀਆਂ ਸਨ, ਮੈਂ ਜਿਹੜੇ ਉਹ ਵਸਤੂਆਂ ਨੂੰ ਲੈਣ ਦੇ ਵਾਸਤੇ ਉਹਨਾਂ ਦੇ ਕੋਲ ਭੇਜੇ ਸਨ।
ਤਿੰਨ ਕੋ ਕਰ ਅਪਮਾਨ ਬੋ ਪੁਰਤੇ ਨਿਕਸਾਏ,
ਉਹਨਾਂ ਦਾ ਭਾਰੀ ਅਪਮਾਨ ਕਰਕੇ ਭਾਰੀ ਨਰਾਦਰ ਕਰਕੇ ਮਾਰ ਕੁੱਟ ਕਰਕੇ ਉਹਨਾਂ ਨੂੰ ਨਗਰ ਦੇ ਵਿੱਚੋਂ ਬਾਹਰ ਕੱਢ ਦਿੱਤਾ।
ਸੋ ਸੁਣ ਐਸੀ ਬਾਤ ਕੋ ਜਰਤੀ ਬੋ ਛਾਤੇ।
ਰਾਜਿਆਂ ਨੂੰ ਕਹਿ ਰਿਹਾ ਰਾਜਾ ਭੀਮ ਚੰਦ, ਕਹਿਣ ਲੱਗਾ ਜਦੋਂ ਮੈਂ ਉਹ ਗੱਲ ਨੂੰ ਦੁਬਾਰਾ ਹਿਰਦੇ ਅੰਦਰ ਵਿਚਾਰਦਾ ਮੇਰੀਆਂ ਅੱਖਾਂ ਦੇ ਸਾਹਮਣੇ ਗੱਲ ਆਉਂਦੀ ਹੈ ਤੇ ਮੇਰੀ ਛਾਤੀ ਜਿਹੜੀ ਉਹ ਸੜ ਵੱਲ ਜਾਂਦੀ ਹੈ, ਮੈਂ ਕਿਵੇਂ ਸਹਿਣ ਕਰ ਸਕਦਾ ਹਾਂ।
ਸੋ ਦਿਨ ਗੁਜ਼ਰਤੇ ਨੈ ਨੀਂਦ ਸੁਰਾਤੇ,
ਚਿੰਤਾ ਦੇ ਨਾਲ ਮੇਰਾ ਸਾਰਾ ਦਿਨ ਗੁਜ਼ਰ ਜਾਂਦਾ ਤੇ ਰਾਤ ਨੂੰ ਮੈਨੂੰ ਨੀਂਦ ਨਹੀਂ ਆਉਂਦੀ। ਨੀਂਦ ਲੈਣ ਦੇ ਵਾਸਤੇ ਲੇਟਦਾ, ਮੇਰੀਆਂ ਅੱਖਾਂ ਦੇ ਵਿੱਚ ਨੀਂਦ ਨਹੀਂ ਆਉਂਦੀ ਤੇ ਸਾਰਾ ਦਿਨ ਮੈਂ ਚਿੰਤਾ ਤੁਰ ਹੋ ਕੇ ਬਤੀਤ ਕਰਦਾ ਹਾਂ।
ਚਤੁਰ ਕਿਰਪਾਲਕ ਟੋਚੀਆ ਬੜ ਬੈਰ ਵਧਾਵੇ।
ਹੁਣ ਜਿਹੜਾ ਚਤੁਰ ਬੜਾ ਏ ਕਿਰਪਾਲ ਕਟੋਚੀਆ, ਇਹ ਹੁਣ ਗੁਰੂ ਪਾਤਸ਼ਾਹ ਜੀ ਦੇ ਨਾਲ ਰਾਜੇ ਭੀਮ ਚੰਦ ਦਾ ਇਹਨੇ ਭੀਮ ਚੰਦ ਨੂੰ ਕਹਿ ਕੇ ਗੱਲਾਂ ਕਰਕੇ ਭੜਕਾ ਕੇ ਵੱਡਾ ਵੈਰ ਵਿਰੋਧ ਜਿਹੜਾ ਵਧਾ ਦਿੱਤਾ। ਇਹ ਬੜਾ ਭੈੜੀ ਮਤ ਵਾਲਾ ਜਿਹੜਾ ਆਪਣੇ ਆਪ ਨੂੰ ਬੜਾ ਸਿਆਣਾ ਸਮਝਦਾ ਹੈ, ਐਸੀਆਂ ਗੱਲਾਂ ਕਰਕੇ ਗੁਰੂ ਪਾਤਸ਼ਾਹ ਤੇ ਰਾਜੇ ਭੀਮ ਚੰਦ ਦੇ ਵਿੱਚ ਵੱਡਾ ਵੈਰ ਖੜਾ ਕਰ ਦਿੱਤਾ ਹੈ।
ਹਮ ਕੋ ਲੈ ਗੁਰ ਸੋ ਲੜੈ ਇਹ ਹਮ ਨੈ ਭਾਵਾ।
ਹੁਣ ਮਨ ਦੇ ਅੰਦਰ ਵਿਚਾਰਦਾ ਉਧਰੋਂ ਤਾਂ ਰਾਜੇ ਭੀਮ ਚੰਦ ਨੂੰ ਉਕਸਾਰਿਆ ਜੰਗ ਕਰਨ ਦੇ ਲਈ, ਤੇ ਇਧਰੋਂ ਹੁਣ ਹਿਰਦੇ ਦੇ ਅੰਦਰ ਵਿਚਾਰਦਾ ਹੈ ਕਿ ਰਾਜਾ ਭੀਮ ਚੰਦ ਸਾਨੂੰ ਨਾਲ ਲੈ ਕੇ ਗੁਰੂ ਜੀ ਦੇ ਨਾਲ ਜੰਗ ਕਰੇ, ਇਹ ਕਿਵੇਂ ਉਚਿਤ ਹੋ ਸਕਦਾ, ਇਹ ਚੰਗੀ ਗੱਲ ਨਹੀਂ ਹੈ।
ਚੈਤ ਹਟਾ ਮਨ ਕੋਰੇ ਦੇ ਕਹਿ ਸਭਾ ਮਜਾਰਾ।
ਕਹਿਣ ਲੱਗਾ ਹੋ ਸਕਦਾ ਜੰਗ ਦੇ ਵਿੱਚ ਸਾਡੇ ਕਿਤੇ ਪ੍ਰਾਣ ਚਲੇ ਜਾਣ ਜਾਂ ਜੰਗ ਦੇ ਵਿੱਚ ਸਾਡੀ ਹਾਰ ਹੋ ਜਾਵੇ, ਇਸ ਕਰਕੇ ਹੁਣ ਚਾਹੁੰਦਾ ਕਿ ਜਾਂ ਤਾਂ ਰਾਜਾ ਭੀਮ ਚੰਦ ਆਪ ਆਪਣੇ ਬਲ ਬਾਜੂ ਤੇ ਉਹਨਾਂ ਦੇ ਨਾਲ ਜੰਗ ਕਰੇ ਤੇ ਜਾਂ ਫਿਰ ਉਹਨਾਂ ਦੇ ਨਾਲ ਜੰਗ ਕਰਨ ਦਾ ਖਿਆਲ ਛੱਡ ਦੇਵੇ, ਸਾਨੂੰ ਨਾਲ ਲੈ ਕੇ ਜੰਗ ਨਾ ਕਰੇ। ਹੁਣ ਜੰਗ ਟਾਲਣ ਦੀ ਵਿਧੀ ਬਣਾਉਣ ਲੱਗਾ ਹੈ।
ਅਬ ਤੋ ਇਮੀ ਰਹਿਣ ਦਿਓ ਛੋੜੋ ਨਹਿਰਾਰਾ।
ਤੇ ਕਹਿਣ ਲੱਗਾ ਹੁਣ ਤੁਸੀਂ ਜਿਹੜਾ ਇਹ ਲੜਾਈ ਦਾ ਖਿਆਲ ਹੈ, ਅਬ ਤੋ ਇਮੀ ਰਹਿਣ ਦਿਓ ਸ਼ੇਰੋ ਨਹਿਰਾਰਾ। ਕਹਿਣ ਲੱਗਾ ਇਹ ਇਸੇ ਤਰ੍ਹਾਂ ਰਹਿਣ ਦਿਓ, ਲੜਾਈ ਨਾ ਛੇੜੋ, ਝਗੜਾ ਨਾ ਛੇੜੋ, ਪਹਿਲਾਂ ਪੁੱਤਰ ਦਾ ਵਿਆਹ ਕਰ ਲਵੋ, ਬਾਅਦ ਵਿੱਚ ਆਪਾਂ ਲੜਾਈ ਕਰਾਂਗੇ।
ਰਚੀਐ ਉਤਸਵ ਵਿਆਹ ਕੋ ਪਾਵੋ ਸਭ ਕਾਜਾ।
ਪਹਿਲਾਂ ਜਿਹੜਾ ਉਤਸਵ ਵਿਆਹ ਦਾ ਕਾਰਜ ਰਚਿਆ ਹੋਇਆ ਉਹ ਕਾਰਜ ਸਾਰਾ ਆਪਾਂ ਸੰਪੰਨ ਕਰ ਲਈਏ, ਕਾਰਜ ਨੂੰ ਨਿਬੇੜ ਲਈਏ।
ਜਸ ਲਿਓ ਦੇ ਕਰ ਦਰਬ ਕੋ ਮਿਲੈ ਗਨ ਰਾਜਾ।
ਤੇ ਹੇ ਰਾਜਾ ਭੀਮ ਚੰਦ, ਜਦੋਂ ਤੂੰ ਪੁੱਤਰ ਦਾ ਵਿਆਹ ਕਰੇਗਾ ਤੇ ਤੇਰੇ ਕੋਲ ਵੀ ਅਨੇਕਾਂ ਰਾਜੇ ਆਉਣਗੇ ਚੱਲ ਕੇ ਆਪਣੀ ਸੈਨਾ ਦੇ ਸਮੇਤ, ਤੇ ਜਦੋਂ ਪੁੱਤਰ ਦੀ ਜੰਜ ਲੈ ਕੇ ਅੱਗੇ ਜਾਵੇਂਗਾ ਉਧਰ ਵੀ ਰਾਜੇ ਦੇ ਪਾਸ ਅਨੇਕਾਂ ਰਾਜੇ ਆਪਣੀ ਸੈਨਾ ਲੈ ਕੇ ਆਉਣਗੇ, ਤੇ ਭਾਰੀ ਧਨ ਤੂੰ ਸੈਨਾ ਨੂੰ ਦੇ ਕੇ ਖੁਸ਼ ਕਰੀ, ਫਿਰ ਜੰਗ ਕਰਨ ਦੀਆਂ ਸਾਰੀਆਂ ਤਿਆਰੀਆਂ ਕਰੇ।
ਤਹਾ ਮੰਤਰ ਗਿਨ ਸਭਨ ਤੋਂ ਕਰ ਲਿਓ ਸਾਰੇ।
ਉੱਥੇ ਇਸ ਪ੍ਰਕਾਰ ਦੇ ਨਾਲ ਸਾਰਿਆਂ ਦੇ ਨਾਲ ਸਲਾਹ ਮਸ਼ਵਰਾ ਕਰਕੇ, ਕਿਉਂਕਿ ਜਦੋਂ ਸਾਰੇ ਰਾਜੇ ਆਪੋ ਆਪਣੀਆਂ ਸੈਨਾ ਲੈ ਕੇ ਇਕੱਤਰ ਹੋਣਗੇ ਵਿਆਹ ਵਿੱਚ, ਉਹ ਵਿਆਹ ਦੇ ਕਾਰਜ ਵਿੱਚ ਸਾਰੇ ਰਾਜਿਆਂ ਦੇ ਨਾਲ ਸਲਾਹ ਮਸ਼ਵਰਾ ਕਰਕੇ ਤੂੰ ਜੰਗ ਕਰਨ ਦੀ ਨੀਤੀ ਬਣਾਏ।
ਫਤਿਹ ਸ਼ਾਹ ਆਦਿਕ ਸਕਲ ਜਿਸ ਦੇ ਬਤਾਏ।
ਫਤਿਹ ਸ਼ਾਹ ਆਦਿਕ ਜਿੰਨੇ ਹੋਰ ਵੀ ਰਾਜੇ ਜਦੋਂ ਵਿਆਹ ਵਿੱਚ ਇਕੱਤਰ ਹੋਣਗੇ, ਫਤਿਹ ਸ਼ਾਹ ਨਾਲ ਤੇਰਾ ਮਿਲਾਪ ਹੋਵੇਗਾ, ਉਹ ਸਾਰਿਆਂ ਰਾਜਿਆਂ ਦੇ ਨਾਲ ਮਿਲ ਕੇ ਜਦੋਂ ਤੂੰ ਸਲਾਹ ਕਰੇਗਾ ਤੈਨੂੰ ਸਲਾਹ ਮਸ਼ਵਰਾ ਦੇਣਗੇ, ਜੰਗ ਕਰਨ ਦੀ ਚੰਗੀ ਨੀਤੀ ਬਣ ਜਾਵੇਗੇ।
ਸਖਾ ਸੰਬੰਧੀ ਕਿਤਕ ਪ੍ਰਿਆ ਸਗਰੇ ਤਕਾਰੇ।
ਬੜੇ ਵਿਆਹ ਦੇ ਵਿੱਚ ਸੰਬੰਧੀ ਆਉਣਗੇ, ਜਾਣ ਪਹਿਚਾਣ ਵਾਲੇ ਦੋਸਤ ਮਿੱਤਰ ਸਗਰੇ ਹਿਤਕਾਰੀ ਤੇ ਸਾਖ ਸੰਬੰਧੀ ਜਿਹੜੇ ਹਨ ਉਹ ਵੀ ਚੱਲ ਕੇ ਸਾਰੇ ਵਿਆਹ ਦੇ ਕਾਰਜ ਵਿੱਚ ਆਏ ਹੋਣਗੇ।
ਹੁਣ ਜਿਮ ਚਾਹੇ ਤਿਮ ਕਰੇ ਹੋਏ ਦਲ ਬਲ ਭਾਰੇ।
ਤੂੰ ਜਿਵੇਂ ਚਾਹੁੰਦਾ ਨਾ ਮੈਂ ਭਾਰੀ ਦਲ ਲੈ ਕੇ ਗੁਰੂ ਜੀ ਨਾਲ ਜੰਗ ਕਰਕੇ ਜਿੱਤ ਪ੍ਰਾਪਤ ਕਰ ਲਵਾਂ, ਉਹ ਕਾਰਜ ਰਾਜਨ ਤੇਰਾ ਪੂਰਾ ਹੋ ਜਾਵੇਗਾ, ਕਿਉਂਕਿ ਭਾਰੀ ਜਦੋਂ ਸਾਰੇ ਰਿਸ਼ਤੇਦਾਰ ਸਾਰੇ ਦੋਸਤ ਮਿੱਤਰ ਸਾਰਿਆਂ ਰਾਜਿਆਂ ਦੀ ਸੈਨਾਵਾਂ ਸਾਰੀਆਂ ਮਿਲ ਕੇ ਇਕੱਠੀਆਂ ਹੋ ਜਾਣਗੀਆਂ ਤੇਰੇ ਕੋਲ ਭਾਰੀ ਦਲ ਹੋ ਜਾਵੇਗਾ ਤੇ ਤੂੰ ਜਿੱਤ ਪ੍ਰਾਪਤ ਕਰ ਲਵੇਗਾ।
ਸੁਣ ਕਿਰਪਾਲ ਕੇ ਮੰਤਰ ਕੋ ਸਮੂਹ ਸਰਾ।
ਹੁਣ ਕਿਰਪਾਲ ਟੋਚੀਏ ਦੀ ਇਹ ਗੱਲ ਸੁਣ ਕੇ, ਸਲਾਹ ਸੁਣ ਕੇ ਸਾਰਿਆਂ ਨੇ ਇਹਦੀ ਸਲਾਹ ਨੂੰ ਸਲਾਹਿਆ, ਸਲਾਘਾ ਕੀਤੀ। ਕਹਿਣ ਲੱਗੇ ਇਹ ਰਾਜੇ ਕਿਰਪਾਲ ਕਟੋਚੀਏ ਨੇ ਨੇਕ ਸਲਾਹ ਦਿੱਤੀ ਹੈ।
ਰਾਜਨੀਤ ਕੀ ਰੀਤ ਏ ਮਾਨੋ ਮਨ ਮਹਾਰ।
ਰਾਜਨੀਤੀ ਦੀ ਇਹੀ ਰੀਤੀ ਬਣਦੀ ਹੈ ਕਿ ਰਾਜਨੀਤੀ ਦੇ ਵਿੱਚ ਰਹਿ ਕੇ ਵਿਚਾਰ ਲਿਆ ਜਾਵੇ ਤੇ ਇਹੀ ਰੀਤੀ ਬਣ ਆਉਂਦੀ ਹੈ।
ਕਹੋ ਸਮਨ ਕੇ ਕੋਪ ਕੋ ਮਨ ਤੇ ਤਜ ਦੀਨਾ।
ਸਾਰਿਆਂ ਨੂੰ ਕਹੋ ਕਿ ਅਜੇ ਕੁਛ ਸਮੇਂ ਲਈ ਆਪਣੇ ਹਿਰਦੇ ਦਾ ਜਿਹੜਾ ਕ੍ਰੋਧ ਗੁੱਸਾ ਹੈ ਉਹਨੂੰ ਤਜ ਦੇਵੋ, ਤਿਆਗ ਦੇਵੋ।
ਭੀਮ ਚੰਦ ਮਾਨਿਓ ਕਯੋ ਉਦਮ ਨੇ ਕੀਨਾ।
ਹੁਣ ਭੀਮ ਚੰਦ ਨੇ ਇਹਨਾਂ ਸਾਰਿਆਂ ਦੀ ਗੱਲ ਜਿਹੜੀ ਉਹ ਮੰਨਣਾ ਕੀਤੀ ਕਿ ਹੁਣ ਮੈਂ ਕਰ ਵੀ ਕੀ ਸਕਦਾ ਜੇ ਮੈਂ ਲੜਾਈ ਦਾ ਉਦਮ ਕਰਦਾ ਤੇ ਵਿਆਹ ਦਾ ਕਾਰਜ ਵਿਗੜ ਜਾਂਦਾ ਹੈ। ਇਸ ਕਰਕੇ ਇਹਨਾਂ ਦੀ ਦਿੱਤੀ ਹੋਈ ਸਲਾਹ ਨੂੰ ਵਿਚਾਰਦਾ ਹੈ।
ਫਸਿਓ ਵਿਆਹ ਕੇ ਕਾਜ ਮੈਂ ਬੋ ਮੇਲ ਬੁਲਾਏ।
ਲੱਗਾ ਮੈਂ ਵਿਆਹ ਦੇ ਕਾਰਜ ਦੇ ਵਿੱਚ ਫਸਿਆ ਹੋਇਆ, ਮੈਂ ਘਰ ਦੇ ਵਿੱਚ ਪੁੱਤਰ ਦਾ ਵਿਆਹ ਰੱਖਿਆ ਤੇ ਵਿਆਹ ਦੇ ਵਿੱਚ ਮੈਂ ਭਾਰੀ ਮੇਲ ਬੁਲਾਇਆ, ਸਾਰੇ ਸਾਖ ਸੰਬੰਧੀ ਚੱਲ ਕੇ ਆ ਰਹੇ ਹਨ।
ਬ੍ਰਿੰਦ ਸੰਬੰਧੀ ਜਿਤ ਕਿਤੋਂ ਤਲਾਬ ਤੇ ਆਏ।
ਬ੍ਰਿੰਦ ਸੰਬੰਧੀ ਜਿੰਨੇ ਮੇਰੇ ਦੋਸਤ ਮਿੱਤਰ ਜਾਣ ਪਹਿਚਾਣ ਵਾਲੇ ਜਾਂ ਹੋਰ ਜਿਤਨੇ ਰਾਜੇ ਹਨ, ਸਾਖ ਸੰਬੰਧੀ ਹਨ, ਦੂਰ ਦੁਰਾਡੇ ਤੋਂ ਜਿਨ੍ਹਾਂ ਨੂੰ ਮੈਂ ਬੁਲਾਇਆ, ਉਹ ਖੁਸ਼ੀ ਦੇ ਸਹਿਤ ਮੇਰੇ ਪੁੱਤਰ ਦੇ ਵਿਆਹ ਦੇ ਵਿੱਚ ਕਾਰਜ ਵਿੱਚ ਸ਼ਾਮਲ ਹੋਣ ਲਈ ਆ ਰਹੇ ਹਨ।
ਜੇਤਕ ਗਿਰਪਤੀ ਤੈ ਉਤੇ ਨਿਰਪਕੇਤ ਘਾਰੇ।
ਮੇਰੇ ਪਹਾੜੇ ਰਾਜੇ ਹਨ, ਉਹ ਸਾਰੇ ਮੇਰੇ ਹਿੱਤ ਦੇ ਵਿੱਚ ਵਿਚਰਨਾ ਚਾਹੁੰਦੇ ਹਨ।
ਬਹੁਤ ਸੰਬੰਧੀ ਸਭ ਆਏ ਸੈਨਾ ਸੰਗ ਸਾਰੇ।
ਮੇਰੇ ਹਿੱਤ ਦੀ ਗੱਲ ਕਰਦੇ ਹਨ, ਇਹਨਾਂ ਦੀ ਗੱਲ ਚੰਗੀ ਹੈ ਕਿ ਸਾਰੇ ਸੰਬੰਧੀ ਚੱਲ ਕੇ ਆਉਣਗੇ ਤੇ ਸਾਰੇ ਹੋਰ ਰਾਜਿਆਂ ਦੇ ਨਾਲ ਜਦੋਂ ਸੈਨਾ ਚੱਲ ਕੇ ਆਵੇਗੇ।
ਗੁਰ ਕੋ ਤਾਰ ਵਿਰੋਧ ਕੋ ਡਿਡ ਮੂਰਖ ਮਾਨੇ।
ਕਹਿਣ ਲੱਗਾ ਗੁਰੂ ਦੇ ਨਾਲ ਫਿਰ ਮੈਂ ਵੱਡਾ ਵਿਰੋਧ ਜਿਹੜਾ ਗੁੱਸਾ ਧਾਰਨ ਕਰਕੇ ਉਹਨਾਂ ਦੇ ਨਾਲ ਜੰਗ ਕਰਾਂਗਾ। ਇਹ ਮੂਰਖ ਇਸ ਤਰ੍ਹਾਂ ਦੀਆਂ ਗਿਣਤੀਆਂ ਗਿਣ ਰਿਹਾ ਹੈ।
ਚਹਿਤ ਲਿਓ ਪਲਟਾ ਪੁਨੈ ਕਰ ਚਮੋ ਮਾਨੇ।
ਉਹਨਾਂ ਮੇਰੇ ਭੇਜੇ ਹੋਏ ਉਹਨਾਂ ਦੀ ਬੇਇੱਜ਼ਤੀ ਕਰਕੇ ਮਾਰ ਕੁੱਟ ਕਰਕੇ ਉਹਨਾਂ ਨੂੰ ਕੱਢਿਆ ਤੇ ਮੇਰੇ ਨਾਲ ਜੰਗ ਕਰਨੀ ਚਾਹੁੰਦਾ ਹੈ, ਮੈਂ ਇਹ ਕੀਤੀ ਹੋਈ ਬੇਇੱਜ਼ਤੀ ਦਾ ਬਦਲਾ ਜ਼ਰੂਰ ਲਵਾਂਗਾ। ਭਾਰੀ ਸੈਨਾ ਇਕੱਤਰ ਕਰਕੇ ਮੈਂ ਉਹਨਾਂ ਦੇ ਨਾਲ ਜੰਗ ਕਰਾਂਗਾ, ਜੰਗ ਦੇ ਵਿੱਚ ਜਿੱਤ ਪ੍ਰਾਪਤ ਕਰਾਂਗਾ। ਇਸ ਪ੍ਰਕਾਰ ਦੇ ਨਾਲ ਰਾਜਾ ਭੀਮ ਚੰਦ ਹੁਣ ਸਾਰਿਆਂ ਦੀ ਸਲਾਹ ਨੂੰ ਮੰਨ ਕੇ ਜੰਗ ਕਰਨ ਤੋਂ